बीना वर्मा जी की कहानी तू कौन है। हवाई जहाज अपनी पूरी रफ्तार से आकाश नूं छूंदा उड़ रहा सी। लंदन तो टोरंटो की फ्लाइट, इंग्लैंड तो कनेडा का लंबा सफर, अद्धे मुसाफिर थक के सौ गए सी जा ऊंग रहे सन। एक दूजे के मोढ़ियां ते सिर सुट्टी जा पीड़ियां सीटां विच बैठे वह इधर उधर झूल रहे सन। कोई छत च लगी निक्की जिही लाइट जगा के अखबार जां नावल पढ़न विच मस्त सी ते कोई खिड़की तो बाहर नज़र टकाई कुदरत दे नज़ारियां दा लुत्फ उठा रहा सी। नज़ारे जिन्हां विच रूह दे ढेरां वर्गे बदल, दूर धरती ते फैले पहाड़, समुंदर ते नदियां, जां फिर दूर किसे घुग वसदे मुल्क दी धुंधली तस्वीर। जहाज दा पायलट राह विच आउण वालियां खास थावां बारे मुसाफरां नूं सचेत कर दिंदा सी कि हुण जहाज कित्थों लंघ रहा है, किस मुल्क दी राजधानी है, जां धरती दा किहड़ा अंग है जिन्हों बिना छूहे जहाज अगे वध रहा सी। उत्सुक होए कई मुसाफर अपनियां सीटां छड्ड के बाहर देखदे, पर किरण लई इह कोई नवीं गल नहीं सी। जहाजां विच सफर करना उसदा रोज दा काम सी। एक बार भी वह अपनी सीट तों नहीं हिली। अपने बेटे बनी नूं गोद विच सुलाई वह निश्चल होई बैठी रही कि किते बनी दी अख ना खुल जावे। बनी जो थक के सौ गया सी, बहुत देर तक वह खिड़की कोल बैठा बाहर देखदा ते किरण नाल मिठिया मिठिया गल्लां करदा रहा सी। किरण किसे बच्चे वांग उसदे नाल लगी रही। बदलां दे टुकड़े भिन्न भिन्न शकलां विच बाहर फैले हुए सन। वह मोम सी एलीफेंट। बनी किसे बदल नूं हाथी वर्गा देख के किलकारी मारदा, ओ यस डार्लिंग यू आर वेरी क्लेवर। किरण हैरान होण दा नाटक करदी, ओ देयर इज ए मंकी। बनी खुश होकर ताड़ियां मारदा, यस मंकी एंड अ माउस। वह होर दिलचस्प दिखाउंदी। फिर धरती उत्ते दिखदे नज़ारियां दीआं गल्लां ते फिर बहुत देर तक मां बेटा कनेडा दीआं गल्लां करदे रहे जिथे वह चार हफ्तियां दी हॉलीडे करन जा रहे सन। गल्लां करदा हौली हौली बनी थक के उहदी गोद विच सो गया ते उहने एयर होस्टस तों कंबल मंग के बनी नूं ढक दित्ता। देयर आर सम वेकेंट सीट्स ऑन द बैक मैडम, इफ यू वॉन्ट टू पुट हिम देयर, एयर होस्टस ने सुरीली आवाज विच पुछया। नो थैंक्स वी आर फाइन, किरण ने मुस्कुरा के जवाब दिता ते जोर नाल कुट के बनी नूं अपनी छाती नाल लगा लिया। ओके, मुस्कुराउंदी हुई गोरी एयर होस्टस अगे लंघ गई। माई डक, किरण ने बनी दा मत्था कई बार चुमिया, किन्ना प्यारा है बनी, उन्हें खुद नूं कहा। मत्था अखां ते बाल पूरे घुंघराले, बिल्कुल अपने पापा वर्गे ते नक बुल ते ठोडी अपनी मां जिही, जिवें कुदरत ने दो रंग मिला के यह तस्वीर बनाई सी। 10 सालां दा सी बनी, पर समझ पूरे आदमी जिन्नी। किन्नी छोटी उम्र विच किन्ना सियाणा हो गया सी ओ, पिछले 2 सालां तो बोर्डिंग स्कूल विच है, कदे कदे छुट्टियां वेले घर आउंदा है ओ, ते किन्ना थोड़ा समा हुंदा है दोवां कोल एक दूजे नाल बिताउण दा। बड़ी मुश्किल नाल तां ओ कट्ठे हुंदे ने ते किरण दी हर कोशिश हुंदी है कि अपने बेटे नूं रज के प्यार ते सुख देवे। बनी नूं साल विच 2 वार हॉलीडे लैके जाणा, फुटबॉल मैच ते उहदी पसंद दे सिनेमा विच फिल्मां दिखाउणियां, स्विमिंग पूल ते स्पोर्ट्स सेंटर जाणा ते होर जिन्ना कुछ भी ओ उस लई कर सकती सी करदी, तां कि बनी उदास ना होवे, तां कि बनी नूं कोई कमी महसूस ना होवे। मां ते बाप दोनों का प्यार वह बनी नूं देना चाहती सी। सिंगल मदर सी ओ, हर तरीके नाल अपने बच्चे का ख्याल रखना उहदी जिम्मेवारी सी। पढ़ाई लिखाई तो लैके खाण पीण ते उसकी जिंदगी नाल संबंधित हर पक्ष उत्ते उहनूं पहरा देना पैंदा सी। पर बनी भी कमाल का बच्चा सी, कदे उहने अपनी मां नूं किसी चीज लई तंग नहीं सी कीता। जिवें उह मां दे ढिड विच होण समें ही उहदे दर्द ते दुखां तों जाणू हो गया सी। आम बच्चिआं वांग कदे रिहाड़ नहीं करदा सी ते ना मां नूं उदास देख सकदा सी। ओह कदे उदास हो जांदी तां बनी निक्कियां निक्कियां गल्लां करके उहनूं हसाउण दी कोशिश करदा, जे फिर भी गल ना बनदी तां घर दे कम्मां विच उसदी मदद करदा। यू डोंट वरी मम, जद मैं वड्डा हो गया मैं तेरी लुक आफ्ट करांगा। ओह मां दा मूंह चुमदा, बेटे तेरी वाइफ ने जे मेरी लुक आफ्टर ना कर दित्ती फिर ओह कहेगी असीं तेरी मम तों दूर रहना है। किरण उहनूं छेड़दी, नो वे, I will tell her that I love my mom and she has to listen to me. Nanna munna bani paisa. Jo fir bhi na manni, Kiran hasti. Then I will kick her out. ਬਨੀ ਕੋਲ ਪਈ ਕਿਸ ਚੀਜ਼ ਨੂੰ ਗੁੱਸੇ ਵਿੱਚ ਠੋਕਰ ਮਾਰਦਾ। ਨਹੀਂ ਬੇਟੇ, ਵਾਈਫ ਨੂੰ ਕਿੱਕ ਨਹੀਂ ਕਰੀਦਾ, ਕਿਰਨ ਸਮਝਾਉਂਦੀ। ਦੈਨ ਆਈ ਵਿਲ ਨੈਵਰ ਗੈਟ ਮੈਰਿਡ, ਆਈ ਵਿਲ ਸਟੇ ਵਿਦ ਯੂ, ਉਹ ਮਾਂ ਨੂੰ ਜੱਫੀ ਪਾ ਲੈਂਦਾ। ਕਿਰਨ ਲਈ ਸਭ ਕੁਝ ਸੀ ਬਨੀ, ਦੋ ਜਹਾਨ ਦੀਆਂ ਖੁਸ਼ੀਆਂ, ਉਹਦਾ ਇਕੱਲਾ ਬੱਚਾ, ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਹਨੂੰ। ਅਮਰੀਕਨ ਕੰਪਨੀ ਵਿੱਚ ਫਸਟ ਕਲਾਸ ਨੌਕਰੀ, ਮਾਰਕੀਟਿੰਗ ਮੈਨੇਜਰ ਦੀ, ਫਸਟ ਕਲਾਸ ਘਰ ਤੇ ਕੰਪਨੀ ਵੱਲੋਂ ਮਿਲੀ ਏਅਰ ਕੰਡੀਸ਼ਨਡ ਕਾਰ ਅਤੇ ਬਨੀ ਵਰਗਾ ਪਿਆਰਾ ਬੱਚਾ। ਕਿਰਨ ਹਰ ਪਾਸਿਓਂ ਖੁਸ਼ ਸੀ। ਸਿਰਫ ਇੱਕ ਪਤੀ ਨਹੀਂ ਸੀ ਉਸ ਕੋਲ, ਜੋ ਯੂਰਪ ਦੀਆਂ ਜ਼ਿਆਦਾਤਰ ਔਰਤਾਂ ਕੋਲ ਨਹੀਂ ਹੁੰਦਾ। ਪਤੀ ਦੀ ਉਹਨੂੰ ਕੋਈ ਜ਼ਰੂਰਤ ਵੀ ਨਹੀਂ ਸੀ, ਪਰ ਬਨੀ ਲਈ ਬਾਪ ਦਾ ਸਥਾਨ ਖਾਲੀ ਸੀ। ਉਹਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਨੀ ਕਈ ਵਾਰ ਉਦਾਸ ਹੋ ਜਾਂਦਾ ਸੀ, ਖਾਸ ਕਰਕੇ ਜਦੋਂ ਸਕੂਲ ਵਿੱਚ ਪੇਰੈਂਟਸ ਡੇ ਮਨਾਉਂਦੇ ਜਾਂ ਛੁੱਟੀਆਂ ਹੋਣ ਸਮੇਂ ਉਹ ਉਹਨੂੰ ਸਕੂਲ ਛੱਡਣ ਜਾਂ ਲੈਣ ਇਕੱਲੀ ਜਾਂਦੀ, ਜਾਂ ਫਿਰ ਕ੍ਰਿਸਮਸ ਤੇ ਜਨਮ ਦਿਨ ਵਰਗੇ ਮੌਕਿਆਂ ਤੇ ਜਦੋਂ ਬਨੀ ਦੇ ਨਾਲ ਦੇ ਬੱਚੇ ਆਪਣੇ ਪੇਰੈਂਟਸ ਸਮੇਤ ਆਉਂਦੇ ਤਾਂ ਉਹ ਇਕੱਲੀ ਹੁੰਦੀ ਸੀ। ਕਹਿੰਦਾ ਨਹੀਂ ਸੀ ਉਹ ਕੁਝ, ਪਰ ਕਈ ਵਾਰ ਖਾਮੋਸ਼ੀ ਵੀ ਬੋਲਦੀ ਹੈ ਤੇ ਇਸ ਦਾ ਅਸਰ ਕਹਿਣ ਨਾਲੋਂ ਵੱਧ ਹੁੰਦਾ ਹੈ। ਇਸੇ ਲਈ ਕਿਰਨ ਨੇ ਕਦੀ ਬਨੀ ਨੂੰ ਉਸਦੇ ਪਾਪਾ ਨਾਲ ਮਿਲਣ ਤੋਂ ਨਹੀਂ ਰੋਕਿਆ ਸੀ। ਬਨੀ ਦਾ ਪਾਪਾ ਵਿਨੋਦ, ਜੋ ਕਦੇ ਕਿਰਨ ਦਾ ਕਾਨੂੰਨੀ ਪਤੀ ਹੁੰਦਾ ਸੀ ਤੇ ਹੁਣ ਉਹ ਕਿਸੇ ਹੋਰ ਔਰਤ ਦਾ ਧਰਮ ਪਤੀ ਹੈ ਅਤੇ ਸ਼ਾਇਦ ਦੋ ਤਿੰਨ ਬੱਚਿਆਂ ਦਾ ਬਾਪ ਵੀ, ਪਰ ਉਹ ਖੁਦ ਕਿਰਨ ਹੀ ਰਹੀ। ਮੁੜ ਕੇ ਉਹਨੇ ਵਿਆਹ ਨਹੀਂ ਕਰਵਾਇਆ ਸੀ, ਆਪਣਾ ਪੂਰਾ ਧਿਆਨ ਉਸਨੇ ਆਪਣੇ ਕੈਰੀਅਰ ਤੇ ਬੇਟੇ ਵੱਲ ਲਗਾ ਦਿੱਤਾ ਸੀ ਅਤੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਕਿੰਨਾ ਰੌਲਾ ਪਿਆ, ਕਿੰਨੀ ਬਦਨਾਮੀ ਹੋਈ ਤੇ ਕੀ ਕੁਝ ਟੁੱਟਿਆ ਜੁੜਿਆ। ਸਭ ਕੁਝ ਉੱਤੇ ਮਿੱਟੀ ਪਾ ਕੇ ਉਸਨੇ ਆਪਣਾ ਨਵਾਂ ਜੀਵਨ ਸ਼ੁਰੂ ਕਰ ਲਿਆ ਸੀ ਅਤੇ ਇਸ ਨਵਜੀਵਨ ਉਸਾਰੀ ਵਿੱਚ ਉਸਦੇ ਬੇਟੇ ਨੇ ਉਸਦਾ ਪੂਰਾ ਸਾਥ ਦਿੱਤਾ ਸੀ, ਜਿਵੇਂ ਉਹ ਉਸਦਾ ਪੁੱਤ ਹੀ ਨਹੀਂ ਉਹਦਾ ਦੋਸਤ ਹੋਵੇ। ਤੇ ਅਜਿਹੇ ਪਿਆਰੇ ਦੋਸਤ ਨੂੰ ਉਹ ਆਪਣੀ ਬੁੱਕਲ ਵਿੱਚੋਂ ਕਿਵੇਂ ਕੱਢ ਦਿੰਦੀ। ਏਅਰ ਹੋਸਟਸ ਦੇ ਕਹਿਣ ਦੇ ਬਾਵਜੂਦ ਉਹ ਤੰਗ ਹੋ ਕੇ ਬੈਠੀ ਰਹੀ, ਪਰ ਬਨੀ ਨੂੰ ਆਪਣੀ ਗੋਦ ਵਿੱਚ ਸੁਲਾਈ ਰੱਖਿਆ। ਬਨੀ ਵੀ ਚਿੰਬੜਿਆ ਹੋਇਆ ਸੀ ਉਹਦੇ ਨਾਲ, ਇੱਦਾਂ ਹੀ ਕਰਦਾ ਸੀ ਉਹ ਹਮੇਸ਼ਾ, ਜਦੋਂ ਵੀ ਆਉਂਦਾ ਮਾਂ ਨਾਲ ਜੱਫੀ ਪਾ ਕੇ ਸੌਂਦਾ, ਜਿਵੇਂ ਕਿਤੇ ਉਹ ਉਹਨੂੰ ਛੱਡ ਕੇ ਭੱਜ ਨਾ ਜਾਵੇ। ਕਿਰਨ ਨੂੰ ਵੀ ਆਦਤ ਸੀ ਬੇਟੇ ਨੂੰ ਘੰਟਿਆਂ ਵਧੀਆ ਆਪਣੇ ਨਾਲ ਘੁੱਟ ਕੇ ਸੁਲਾਉਣ ਦੀ। ਅਜੀਬ ਸੁੱਖ ਮਿਲਦਾ ਸੀ ਉਹਨੂੰ, ਭਾਵੇਂ ਘਰ ਵਿੱਚ ਬਨੀ ਦਾ ਰੂਮ ਅਲੱਗ ਸੀ, ਪਰ ਉਹ ਕਦੇ ਅਲੱਗ ਸੁੱਤਾ ਨਹੀਂ ਸੀ। ਉਹਦੇ ਬੋਰਡਿੰਗ ਸਕੂਲ ਜਾਣ ਤੋਂ ਬਾਅਦ ਵੀ ਕਿਰਨ ਨੇ ਉਹਦਾ ਰੂਮ ਉਦਾਂ ਹੀ ਸਜਾ ਕੇ ਰੱਖਿਆ ਸੀ। ਰੂਮ ਵਿੱਚ ਉਹਦੇ ਲਈ ਛੋਟਾ ਜਿਹਾ ਟੀਵੀ, ਵੀਡੀਓ, ਸਿੰਗਲ ਬੈੱਡ, ਛੋਟਾ ਜਿਹਾ ਮੇਜ਼ ਕੁਰਸੀ, ਕਿਤਾਬਾਂ ਦੀ ਅਲਮਾਰੀ, ਖਿਡੌਣੇ, ਕੱਪੜੇ ਤਰਤੀਬ ਨਾਲ ਰੱਖੇ ਜਾਂਦੇ ਸੀ। ਇਹ ਸਭ ਕੰਮ ਕਿਰਨ ਹੀ ਉਹਦੇ ਲਈ ਕਰਦੀ ਸੀ, ਪਰ ਇੱਕ ਕੰਮ ਬਨੀ ਖੁਦ ਕਰਦਾ ਸੀ। ਉਹ ਸੀ ਕਿਰਨ ਤੇ ਵਿਨੋਦ ਦੀਆਂ ਇਕੱਠਿਆਂ ਦੀ ਤਸਵੀਰ ਨੂੰ ਸਾਫ਼ ਕਰਨਾ, ਜੋ ਬਨੀ ਨੇ ਆਪਣੇ ਸਿਰਹਾਣੇ ਮੇਜ਼ ਤੇ ਰੱਖੀ ਹੋਈ ਸੀ। ਕਿਰਨ ਦਿਲੋਂ ਨਹੀਂ ਚਾਹੁੰਦੀ ਸੀ ਕਿ ਵਿਨੋਦ ਦੀ ਕੋਈ ਵੀ ਤਸਵੀਰ ਉਹਦੇ ਘਰ ਵਿੱਚ ਪਈ ਹੋਵੇ, ਪਰ ਬਨੀ ਨੇ ਇੱਕ ਦਿਨ ਉਸਦੇ ਵਿਆਹ ਦੀ ਐਲਬਮ ਵਿੱਚੋਂ ਇਹ ਤਸਵੀਰ ਕੱਢ ਕੇ ਆਪਣੇ ਰੂਮ ਵਿੱਚ ਰੱਖ ਲਈ ਸੀ। ਕਿਰਨ ਹੈਰਾਨ ਰਹਿ ਗਈ ਸੀ ਉਸਦੇ ਹੋਸਟਲ ਵਾਲੇ ਰੂਮ ਵਿੱਚ ਜਾ ਕੇ, ਜਦੋਂ ਉਹਨੇ ਕੰਧ ਉੱਤੇ ਆਪਣੀ ਤੇ ਵਿਨੋਦ ਦੀ ਤਸਵੀਰ ਦਾ ਵੱਡਾ ਸਾਰਾ ਪੋਸਟਰ ਲੱਗਿਆ ਦੇਖਿਆ, ਜੋ ਸ਼ਾਇਦ ਬਨੀ ਨੇ ਆਪਣੇ ਹੱਥਾਂ ਨਾਲ ਬਣਾਇਆ ਸੀ। ਕਿਰਨ ਦੇ ਜਿਵੇਂ ਦਿਲ ਤੇ ਛੁਰੀ ਚੱਲ ਗਈ ਸੀ। ਵਿਨੋਦ ਨਾਲ ਆਪਣੀਆਂ ਕਈ ਪੁਰਾਣੀਆਂ ਫੋਟੋਆਂ ਕੱਢ ਕੇ ਉਹਨੇ ਫਰੇਮਾਂ ਵਿੱਚ ਜੜਵਾ ਦਿੱਤੀਆਂ। ਬਨੀ ਬਹੁਤ ਖੁਸ਼ ਹੋਇਆ, ਦੋ ਤਿੰਨ ਤਸਵੀਰਾਂ ਉਹ ਨਾਲ ਲੈ ਗਿਆ, ਇੱਕ ਆਪਣੇ ਰੂਮ ਵਿੱਚ ਰੱਖ ਦਿੱਤੀ, ਇੱਕ ਸਿਟਿੰਗ ਰੂਮ ਤੇ ਇੱਕ ਡਾਇਨਿੰਗ ਰੂਮ ਵਿੱਚ। ਕਿਰਨ ਨੇ ਉਹਦੀ ਕਿਸੇ ਗੱਲ ਵਿੱਚ ਦਖਲ ਨਹੀਂ ਦਿੱਤਾ। ਉਸ ਦਿਨ ਤੋਂ ਬਾਅਦ ਬਨੀ ਆਪਣੇ ਰੂਮ ਵਿੱਚ ਪਈ ਮੰਮੀ ਪਾਪਾ ਦੀ ਤਸਵੀਰ ਨੂੰ ਘਰ ਆਉਂਦਾ ਜਾਂਦਾ ਜ਼ਰੂਰ ਚੁੰਮਦਾ ਸੀ, ਤੇ ਪੂਰਾ ਘਰ ਜਿਵੇਂ ਬਨੀ ਲਈ ਹੀ ਬਣਿਆ ਸੀ। ਚਾਰ ਬੈਡਰੂਮ ਦਾ ਖੁੱਲਾ ਡੁੱਲਾ ਘਰ, ਪਿੱਛੇ 100 ਫੁੱਟ ਦਾ ਗਾਰਡਨ ਤੇ ਅੱਗੇ ਕਾਰ ਪਾਰਕ ਕਰਨ ਲਈ ਗੈਰਾਜ। ਹੀਥਰੋ ਹਵਾਈ ਅੱਡੇ ਤੋਂ ਜ਼ਿਆਦਾ ਦੂਰ ਨਹੀਂ ਸੀ ਕਿਰਨ ਦਾ ਘਰ, ਗੋਰਿਆਂ ਦੀ ਵਸੋਂ ਵਾਲਾ ਸਾਫ਼ ਸੁਥਰਾ ਅਤੇ ਮਹਿੰਗਾ ਏਰੀਆ। ਵੈਸਟ ਲੰਡਨ ਵਿੱਚ ਕੰਮ ਕਰਦੀ ਕਿਰਨ ਨੂੰ ਇਹ ਘਰ ਬਹੁਤ ਹੀ ਸਹੀ ਬੈਠਦਾ ਸੀ। ਆਪਣੀ ਕੰਪਨੀ ਵੱਲੋਂ ਉਹਨੂੰ ਕਈ ਵਾਰ ਦੂਜੇ ਮੁਲਕਾਂ ਵਿੱਚ ਜਾਣਾ ਹੁੰਦਾ ਜਾਂ ਬਨੀ ਨੂੰ ਹੌਲੀਡੇ ਲੈ ਕੇ ਜਾਣਾ ਹੁੰਦਾ ਤਾਂ ਉਹ ਕਈ ਕਈ ਦਿਨ ਘਰੋਂ ਬਾਹਰ ਰਹਿੰਦੀ ਸੀ। ਭਾਵੇਂ ਘਰ ਵਿੱਚ ਸਿਕਿਉਰਿਟੀ ਅਲਾਰਮ ਵਗੈਰਾ ਲੱਗੇ ਹੋਏ ਸੀ, ਪਰ ਫੇਰ ਵੀ ਖਾਲੀ ਨਾ ਛੱਡਣ ਦੇ ਡਰ ਕਾਰਨ ਉਹ ਇੱਕ ਰੂਮ ਹਮੇਸ਼ਾ ਕਿਰਾਏ ਤੇ ਦੇ ਕੇ ਰੱਖਦੀ। ਕੋਈ ਕਪਲ, ਕੋਈ ਸਟੂਡੈਂਟ ਜਾਂ ਸਿੰਗਲ ਲੇਡੀ ਹਮੇਸ਼ਾ ਉਹਦੇ ਘਰ ਰਹੀ ਸੀ। ਘਰੋਂ ਬਾਹਰ ਹੋਣ ਦੀ ਹਾਲਤ ਵਿੱਚ ਕਿਰਨ ਨੂੰ ਬੇਫਿਕਰੀ ਰਹਿੰਦੀ ਕਿ ਪਿੱਛੇ ਕੋਈ ਹੈ, ਤੇ ਇਸ ਸਭ ਦਾ ਇੱਕੋ ਇਲਾਜ ਸੀ ਕਿਰਾਏਦਾਰ। ਸਟੇਟ ਏਜੰਸੀ ਨੂੰ ਫੋਨ ਕਰਕੇ ਉਹਨੇ ਆਪਣੀ ਸਮੱਸਿਆ ਸਮਝਾ ਦਿੱਤੀ ਸੀ ਕਿ ਉਹਨੂੰ ਪੈਸਿਆਂ ਦੀ ਨਹੀਂ ਸਗੋਂ ਇੱਕ ਸ਼ਰੀਫ ਤੇ ਜ਼ਿੰਮੇਦਾਰ ਕਿਰਾਏਦਾਰ ਦੀ ਲੋੜ ਹੈ, ਜੋ ਉਹਦੀ ਗੈਰ ਹਾਜ਼ਰੀ ਵਿੱਚ ਉਹਦਾ ਘਰ ਸੰਭਾਲ ਸਕੇ। ਸਟੇਟ ਏਜੰਟ ਨੇ ਉਸਨੂੰ ਕਈ ਵਧੀਆ ਕਿਰਾਏਦਾਰ ਲੱਭ ਕੇ ਦਿੱਤੇ ਸੀ। ਇੱਕ ਵਾਰੀ ਇੱਕ ਮਲੇਸ਼ੀਅਨ ਜੋੜਾ 2 ਸਾਲ ਉਸ ਕੋਲ ਰਿਹਾ ਸੀ, ਫਿਰ ਇੱਕ ਵਾਰੀ ਸ਼੍ਰੀਲੰਕਾ ਦਾ ਇੱਕ ਸਟੂਡੈਂਟ 1.5 ਸਾਲ ਰਿਹਾ, ਤੇ ਇੱਕ ਵਾਰ ਆਇਰਲੈਂਡ ਦਾ ਇੱਕ ਪ੍ਰੇਮੀ ਜੋੜਾ 2.5 ਸਾਲ ਉਸਦੇ ਘਰ ਰਿਹਾ। ਉਹ ਹਮੇਸ਼ਾ ਉਹਨਾਂ ਨਾਲ ਘਰਦਿਆਂ ਵਾਂਗ ਹੀ ਰਹੀ, ਕੋਈ ਪ੍ਰੋਬਲਮ ਨਹੀਂ ਸੀ ਆਈ ਕਦੇ। ਪਰ ਇਸ ਵਾਰ ਉਹ ਅਪਸੈਟ ਹੋ ਗਈ ਸੀ ਨਵੇਂ ਕਿਰਾਏਦਾਰ ਨੂੰ ਵੇਖ ਕੇ। ਬਿਲਕੁਲ ਉਜੱਡ ਤੇ ਫਜ਼ੂਲ ਕਿਸਮ ਦਾ ਬੰਦਾ ਭੇਜਿਆ ਸੀ ਇਸ ਸਟੇਟ ਏਜੰਟ ਨੇ। ਕਿਰਨ ਨੂੰ ਉਹ ਪਸੰਦ ਨਹੀਂ ਸੀ ਆਇਆ, ਉਹਦੀ ਕਲਾਸ ਦਾ ਆਦਮੀ ਨਹੀਂ ਸੀ ਉਹ, ਲੇਬਰ ਟਾਈਪ, ਪੇਸਲੀ ਕੇ ਕੱਪੜੇ, ਮੋਟੇ ਜੁੱਤੇ ਤੇ ਸਰੀਰ ਚੋਂ ਆਉਂਦੀ ਮਜ਼ਦੂਰਾਂ ਵਾਲੀ ਦੁਰਗੰਧ ਉਲਟੀ ਆਉਣ ਵਾਲੀ ਹੋ ਗਈ ਸੀ ਕਿਰਨ ਨੂੰ ਜਦੋਂ ਉਹ ਸਿਟਿੰਗ ਰੂਮ ਵਿਚ ਆ ਕੇ ਉਸ ਕੋਲ ਸੋਫੇ ਤੇ ਬੈਠਾ ਸੀ। ਤੁਸੀਂ ਵੀ ਸੋਚ ਲਓ ਤੇ ਮੈਂ ਵੀ ਦੇਖਦੀ ਹਾਂ, ਕਿਰਨ ਨੇ ਉਹਨੂੰ ਰੂਮ ਦਿਖਾਉਣ ਤੋਂ ਬਾਅਦ ਖਿਹੜਾ ਛਡਾਉਣ ਲਈ ਕਿਹਾ। ਸੋਚਣਾ ਸੁਚਣਾ ਕੀ ਹੈ, ਆਹ ਫੜ ਪੈਸੇ, ਮੈਨੂੰ ਰੂਮ ਪਸੰਦ ਹੈ, ਆਖ ਕੇ ਉਹਨੇ 50-50 ਦੇ ਨੋਟ ਕੱਢ ਕੇ ਮੇਜ਼ ਤੇ ਰੱਖ ਦਿੱਤੇ। ਇਹ ਕੀ, ਉਹ ਘਬਰਾਈ, 1 ਮਹੀਨੇ ਦਾ ਐਡਵਾਂਸ ਕਰਾਇਆ, ਮੈਂ ਮਹੀਨੇ ਦੀ 1 ਤਰੀਕ ਤੈਨੂੰ ਕਰਾਇਆ ਦੇ ਦਿਆ ਕਰੂੰ, ਮੈਂ ਰੌਲਾ ਨਹੀਂ ਪਾਇਆ ਪੈਸਿਆਂ ਪੂਸਿਆਂ ਦਾ ਕਦੀ, ਉਹਨੇ ਪਰਸ ਆਪਣੀ ਜੀਨ ਵਿਚ ਜੇਬ ਵਿਚ ਪਾਉਂਦਿਆਂ ਕਿਹਾ। ਵਟ, ਕਿਰਨ ਹੈਰਾਨ ਰਹਿ ਗਈ, ਅੱਜ ਤੱਕ ਉਸ ਨੂੰ ਕਦੇ ਕਿਸੇ ਨੇ ਤੂੰ ਕਹਿ ਕੇ ਨਹੀਂ ਸੀ ਬੁਲਾਇਆ, ਸਾਰੇ ਉਸ ਨੂੰ ਕਿਰਨ ਜੀ ਕਹਿ ਕੇ ਸੱਦਦੇ ਸੀ, ਤੇ ਨਾ ਹੀ ਅੱਜ ਤਾਈ ਕਿਸੇ ਮਰਦ ਤੋਂ ਏਦਾਂ ਪੈਸੇ ਫੜੇ ਸੀ ਉਸਨੇ ਕਦੇ। ਝਿਜਕ ਜਿਹੀ ਆਈ ਉਸਨੂੰ, ਬਸ ਮੈਨੂੰ ਚਾਬੀ ਦੇ ਦੇ, ਮੈਂ ਤਾਂ ਕੱਲ ਨੂੰ ਮੂਵ ਕਰ ਜੂ। ਉੱਠ ਕੇ ਖੜਾ ਹੋ ਗਿਆ, ਕਿਰਨ ਚਾਹ ਕੇ ਵੀ ਕੁਝ ਨਹੀਂ ਕਹਿ ਸਕੀ। ਆਣਮਣੀ ਜਿਹੀ ਵਿਚ ਉਹਨੇ ਘਰ ਦੀ ਚਾਬੀ ਉਸਨੂੰ ਦੇ ਦਿੱਤੀ। ਉੱਠ ਕੇ ਜਾਣ ਲੱਗਿਆ ਤਾਂ ਕਿਰਨ ਨੇ ਪੁੱਛਿਆ, ਵਟਸ ਯੂਅਰ ਨੇਮ ਪਲੀਜ਼? ਸੁਖਪਾਲ, ਮੇਰਾ ਮੋਬਾਈਲ ਨੰਬਰ ਵੀ ਨੋਟ ਕਰ ਲੈ, ਉਹ ਖੁਰਦਰੀ ਤੇ ਰੁੱਖੀ ਆਵਾਜ਼ ਵਿਚ ਬੋਲਿਆ। ਕਿਰਨ ਨੇ ਨੰਬਰ ਨੋਟ ਕੀਤਾ ਤੇ ਉਹਨੂੰ ਦਰਵਾਜੇ ਤੱਕ ਜਾ ਕੇ ਛੱਡ ਆਈ। ਸਟੂਪਿਡ, ਉਹ ਬੁਦਬੁਦਾਈ ਤੇ ਸੋਚਿਆ, ਪਹਿਲਾਂ ਸਟੇਟ ਏਜੰਟ ਨੂੰ ਫੋਨ ਕਰਕੇ ਪੁੱਛੇ ਕਿ ਇਹ ਨਮੂਨਾ ਭੇਜਿਆ ਹੈ ਮੇਰੇ ਘਰ। ਪਿਛਲੇ 3 ਮਹੀਨਿਆਂ ਤੋਂ ਉਹ ਏਜੰਟ ਨੂੰ ਕਿਰਾਏਦਾਰ ਲਈ ਪੁੱਛ ਰਹੀ ਸੀ, ਪਰ ਉਹਦੀ ਪਸੰਦ ਦਾ ਕੋਈ ਮਿਲ ਨਹੀਂ ਸੀ ਰਿਹਾ, ਤੇ ਬਣੀ ਦੀਆਂ ਗਰਮੀ ਦੀਆਂ ਛੁੱਟੀਆਂ ਨੇੜੇ ਆ ਰਹੀਆਂ ਸਨ। ਖਾਲੀ ਘਰ ਛੱਡ ਕੇ ਉਹ 4 ਹਫ਼ਤੇ ਲਈ ਬਾਹਰ ਨਹੀਂ ਸੀ ਜਾ ਸਕਦੀ, ਇਸ ਲਈ ਚੁੱਪ ਕਰ ਗਈ। ਸੋਚਿਆ ਜਦੋਂ ਵਾਪਸ ਆਵੇਗੀ ਤਾਂ ਪਹਿਲਾਂ ਬੇਹੋਦਾ ਕਿਰਾਏਦਾਰ ਨੂੰ ਘਰੋਂ ਕੱਢੇਗੀ। ਉਸਦਾ ਮੋਬਾਈਲ ਫੋਨ ਨੰਬਰ ਗੁੱਸੇ ਵਿਚ ਉਹਨੇ ਅਲਮਾਰੀ ਦੇ ਡਰਾਅ ਵਿਚ ਸੁੱਟ ਦਿੱਤਾ। ਅਗਲੇ ਦਿਨ ਹੀ ਸੁਖਪਾਲ ਸ਼ਾਮ ਨੂੰ ਉਹਦੇ ਆਉਣ ਤੋਂ ਪਹਿਲਾਂ ਘਰ ਆ ਗਿਆ ਸੀ। ਦਰਵਾਜੇ ਵਿਚ ਵੜਦਿਆਂ ਹੀ ਮਿੱਟੀ ਨਾਲ ਭਰੇ ਉਸਦੇ ਵੱਡੇ ਬੂਟ ਕਿਰਨ ਨੂੰ ਨਜ਼ਰੀ ਆਏ। ਬਾਥਰੂਮ ਵਿਚ ਗਈ ਤਾਂ ਫਲੋਰ ਤੇ ਪਾਣੀ ਦੇ ਛਿੱਟੇ ਪਏ ਹੋਏ ਸੀ, ਜਿਵੇਂ ਆਦਮੀ ਨਹੀਂ ਮੱਝ ਨਹਿਲਾਈ ਗਈ ਹੋਵੇ। ਮਾਈ ਗੋਡ, ਇਹ ਸਭ ਉਸ ਨੂੰ ਸਮਝਾਉਣਾ ਪਵੇਗਾ, ਉਹ ਬੁੜਬੁੜਾਈ। ਬਾਥਰੂਮ ਸਾਫ਼ ਕਰਕੇ ਉੱਪਰ ਆਪਣੇ ਬੈਡਰੂਮ ਵਿਚ ਚਲੀ ਗਈ। ਕਾਫੀ ਦੇਰ ਜਾਗਦੀ ਰਹੀ ਪਰ ਉਹ ਵਾਪਸ ਨਾ ਆਇਆ। ਕਈ ਦਿਨ ਮੁੜ ਕੇ ਉਹਨੇ ਆਪਣੀ ਸ਼ਕਲ ਨਹੀਂ ਦਿਖਾਈ। ਉਹ ਕਿੱਥੇ ਜਾਂਦਾ ਸੀ, ਕੀ ਕੰਮ ਕਰਦਾ ਸੀ ਤੇ 3 ਵਜੇ ਘਰ ਮੁੜਦਾ ਸੀ, ਇਸ ਬਾਰੇ ਕਿਰਨ ਨੂੰ ਕੋਈ ਪਤਾ ਨਹੀਂ ਸੀ। ਜਦ ਹੌਲੀਡੇ ਜਾਣ ਲਈ ਸਿਰਫ 2 ਦਿਨ ਬਾਕੀ ਰਹਿ ਗਏ ਤੇ ਕਿਰਾਏਦਾਰ ਨਜ਼ਰ ਨਹੀਂ ਆਇਆ ਤਾਂ ਕਿਰਨ ਨੂੰ ਫਿਕਰ ਹੋਈ ਕਿ ਘੱਟੋ ਘੱਟ ਉਹ ਜਾਣ ਤੋਂ ਪਹਿਲਾਂ ਉਸ ਨੂੰ ਦਸਤਾ ਦੇਵੇ। ਡਰਾ ਵਿੱਚ ਉਹਦਾ ਟੈਲੀਫੋਨ ਨੰਬਰ ਕੱਢ ਕੇ ਉਹਨੂੰ ਮਿਲਾਇਆ। ਹੈਲੋ ਡਾਰਲਿੰਗ, ਕਾਫੀ ਦੇਰ ਬਾਅਦ ਕਿਸੇ ਨੇ ਫੋਨ ਚੱਕਿਆ। ਹੈਲੋ, ਮੈਂ ਕਿਰਨ ਬੋਲ ਰਹੀ ਹਾਂ, ਉਹ ਖੁਸ਼ਖੁਸ਼ੀ ਆਵਾਜ਼ ਵਿੱਚ ਬੋਲੀ। ਕੌਣ? ਅੱਗਿਓਂ ਪੁੱਛਿਆ ਗਿਆ। ਕਿਰਨ ਸੱਗੀ, ਤੁਹਾਡੀ ਲੈਂਡ ਲੇਡੀ, ਉਹਨੇ ਖਿੱਚ ਕੇ ਕਿਹਾ। ਉਹ ਸੋਰੀ, ਸੁਖਪਾਲ ਸੰਭਲਿਆ। ਘਰ 3 ਵਜੇ ਆਉਂਦੇ ਹੋ ਤੁਸੀਂ? ਕਿਰਨ ਨੇ ਪੁੱਛਿਆ। ਮੇਰਾ ਪੱਕਾ ਨਹੀਂ ਪਤਾ, ਸੁਖਪਾਲ ਦਾ ਜਵਾਬ ਸੀ। ਮੈਂ 2 ਦਿਨ ਬਾਅਦ ਕੈਨੇਡਾ ਜਾ ਰਹੀ ਹਾਂ, ਜਾਣ ਤੋਂ ਪਹਿਲਾਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ, ਕਿਰਨ ਨੇ ਜਿਵੇਂ ਆਰਡਰ ਦਿੱਤਾ। ਮੈਂ ਆਇਆ 1/2 ਘੰਟੇ ਚ, ਆਖ ਕੇ ਉਹਨੇ ਫੋਨ ਬੰਦ ਕਰ ਦਿੱਤਾ। ਸਹੀ 1/2 ਘੰਟੇ ਬਾਅਦ ਉਹ ਘਰ ਆ ਗਿਆ। ਕਿਰਨ ਸਿਟਿੰਗ ਰੂਮ ਵਿਚ ਹੀ ਸੀ, ਗੱਦੇ ਜੁੱਤੇ ਲੈ ਕੇ ਉਹ ਨਵੀਂ ਕਾਰਪੇਟ ਤੇ ਪੈਰ ਧਰਦਾ ਉਹਦੇ ਨਾਲ ਵਾਲੀ ਕੁਰਸੀ ਤੇ ਬੈਠ ਗਿਆ। ਕੋਈ ਸਵਾਲ ਬਣ ਕੇ, ਮੈਂ ਆਪਣੇ ਬੇਟੇ ਨਾਲ ਪਰਸੋਂ ਕੈਨੇਡਾ ਜਾ ਰਹੀ ਹਾਂ 4 ਵੀਕਸ ਲਈ, ਤੁਹਾਨੂੰ ਟਾਈਮ ਸਿਰ ਘਰ ਆਉਣਾ ਪਵੇਗਾ। ਕਿਰਨ ਨੇ ਰੁੱਖੀ ਆਵਾਜ਼ ਵਿਚ ਜਿਵੇਂ ਉਹਦਾ ਫਰਜ਼ ਯਾਦ ਕਰਵਾਇਆ। ਤੇਰਾ ਬੇਟਾ ਵੀ ਏ? ਮੈਂ ਤਾਂ ਸਮਝਿਆ ਤੂੰ ਕੁਵਾਰੀ ਏ। ਉਹ ਹੈਰਾਨ ਹੋਇਆ। ਨਹੀਂ, 10 ਸਾਲ ਦਾ ਬੇਟਾ ਹੈ ਮੇਰਾ, ਸਾਊਥ ਵੈਸਟ ਵਿਚ ਬੋਰਡਿੰਗ ਸਕੂਲ ਵਿਚ ਪੜ੍ਹਦਾ ਹੈ। ਕੱਲ ਨੂੰ ਮੈਂ ਉਸਨੂੰ ਲੈਣ ਜਾ ਰਹੀ ਹਾਂ ਤੇ ਪਰਸੋਂ ਰਾਤ ਨੂੰ ਅਸੀਂ ਫਲਾਈ ਕਰ ਰਹੇ ਹਾਂ, ਕਿਰਨ ਨੇ ਦੱਸਿਆ। ਅੱਛਾ, ਮੈਨੂੰ ਨਹੀਂ ਪਤਾ ਸੀ। ਕੋਈ ਨਹੀਂ, ਤੂੰ ਬੇਫਿਕਰ ਹੋ ਕੇ ਜਾ, ਮੈਂ ਟਾਈਮ ਸਿਰ ਘਰ ਆ ਜਾ ਕਰੂੰ। ਮੈਨੂੰ ਏਜੰਟ ਨੇ ਸਾਰੀ ਗੱਲ ਦੱਸੀ, ਜਿਵੇਂ ਉਹਨੂੰ ਅਚਾਨਕ ਟੈਨੈਂਸੀ ਕੰਟਰੈਕਟ ਯਾਦ ਆ ਗਿਆ ਹੋਵੇ। ਤੇ ਦੂਜੀ ਗੱਲ, ਪਲੀਜ਼ ਮਾਇੰਡ ਨਾ ਕਰਨਾ ਤੇ ਆਪਣੇ ਗੰਦੇ ਸ਼ੂਜ਼ ਪੈਸੇਜ ਵਿਚ ਨਾ ਰੱਖਿਆ ਕਰੋ, ਬੁਰੇ ਲੱਗਦੇ ਨੇ, ਮੇਰੀਆਂ ਫਰੈਂਡਸ ਵਗੈਰਾ ਆਉਂਦੀਆਂ ਰਹਿੰਦੀਆਂ ਨੇ, ਕਿਰਨ ਬੋਲੀ। ਔਰਟ, ਸੁਖਪਾਲ ਨੇ ਸਿਰ ਹਿਲਾਇਆ, ਤੇ ਬਾਤ ਲੈਣ ਤੋਂ ਬਾਅਦ ਉੱਥੇ ਮੱਪ ਮਾਰ ਦੇਣਾ ਹੈ। ਉਹ ਹੁਣ ਸਫਾਈ ਵੱਲ ਮੁੜੀ। ਔਰਟ, ਮੇਰੇ ਪਲਾਂਟਸ ਵਿਚ ਐਵਰੀ ਵੀਕ ਪਾਣੀ ਦੇਣਾ ਹੈ। ਕਿਰਨ ਨੇ ਕਮਰੇ ਤੇ ਗਾਰਡਨ ਵਿਚ ਲੱਗੇ ਪੌਦਿਆਂ ਵੱਲ ਇਸ਼ਾਰਾ ਕੀਤਾ। ਔਰਟ, ਸਵੇਰੇ ਸ਼ਾਮ 2 ਵੇਲੇ ਲਾਈਟਾਂ, ਗੈਸ ਤੇ ਹੀਟਿੰਗ ਚੈੱਕ ਕਰਨੀ ਹੈ ਤੇ ਬਾਹਰਲਾ ਡੋਰ ਡਬਲ ਲੌਕ ਕਰਕੇ ਜਾਣਾ ਹੈ। ਅਲਾਰਮ ਸੈੱਟ ਕਰਨਾ ਮੈਂ ਤੁਹਾਨੂੰ ਦੱਸ ਦੇਵਾਂਗੀ। ਕਿਰਨ ਨੇ ਘਰ ਦੀ ਸਿਕਿਉਰਿਟੀ ਬਾਰੇ ਦੱਸਿਆ। ਔਰਟ, ਉਹ ਸਿਰ ਝੁਕਾਈ ਬੈਠਾ ਸੀ। ਮਿਸਟਰ ਔਰਟ, ਕੁਝ ਸਮਝ ਵੀ ਆਈ ਕਿ ਨਹੀਂ? ਉਹ ਹਿਚਕੇ ਬੋਲੀ। ਯੈਸ ਪਲੀਜ਼, ਉਹਨੇ ਅੱਖਾਂ ਉੱਪਰ ਚੁੱਕੀਆਂ। ਕਿਰਨ ਨੇ ਪਹਿਲੀ ਵਾਰ ਉਸਦਾ ਚਿਹਰਾ ਧਿਆਨ ਨਾਲ ਦੇਖਿਆ। ਅਜੀਬ ਜਿਹੀ ਮੂਰਖਤਾ ਝਲਕਦੀ ਸੀ ਉਹਦੇ ਮੂੰਹ ਤੇ, ਜਿਵੇਂ ਕਿਸੇ ਸਭਿਅਤਾ ਦਾ ਕੋਈ ਪਰਛਾਵਾਂ ਉਹਦੇ ਤੇ ਨਾ ਪਿਆ ਹੋਵੇ। ਰੰਗ ਗੋਰਾ, ਭੂਰੀਆਂ ਅੱਖਾਂ, ਖੜਬੜੀ ਦਾੜੀ, ਮੋਟੇ ਬੁਰ ਤੇ ਸਧਾਰਨ ਨੈਣ ਨਕਸ਼, ਕੋਈ ਆਕਰਸ਼ਣ ਨਹੀਂ ਸੀ ਉਸਦੀ ਸ਼ਕਲ ਵਿਚ, ਬਿਲਕੁਲ ਸਧਾਰਨ ਚੌਕਟਾ, ਗਲ ਵਿਚ ਸੋਨੇ ਦੀ ਮੋਟੀ ਚੇਨ, ਹੱਥ ਵਿਚ ਕੜਾ ਤੇ ਉਂਗਲਾਂ ਵਿਚ ਮੋਟੀਆਂ ਛਾਪਾਂ ਤੇ ਸੁਨਹਿਰੀ ਕੜੀ। ਸੋਨੇ ਨਾਲ ਲੱਦਿਆ ਹੋਇਆ ਸੀ ਉਹ, ਜੇ ਉਹਦਾ ਬਸ ਚੱਲਦਾ ਤਾਂ ਸ਼ਾਇਦ ਸੋਨੇ ਦੀਆਂ ਚੂੜੀਆਂ ਤੇ ਬੂੰਦੇ ਵੀ ਪਾ ਲੈਂਦਾ। ਔਰ ਆਖ ਕੇ ਜਿਵੇਂ ਕਿਰਨ ਨੇ ਉਹਦੀ ਚਿੜ ਭਨਾਈ ਤੇ ਉੱਠ ਕੇ ਖੜੀ ਹੋ ਗਈ। ਉਹ ਵੀ ਚੁੱਪ ਚਾਪ ਆਪਣੇ ਰੂਮ ਵਿਚ ਚਲਾ ਗਿਆ। ਤੇ ਅੱਜ ਵੀ ਹਵਾਈ ਜਹਾਜ਼ ਵਿਚ ਸਫ਼ਰ ਕਰਦੀ ਉਹ ਸੋਚ ਰਹੀ ਸੀ ਕਿ ਕੈਨੇਡਾ ਤੋਂ ਆਉਣ ਤੋਂ ਬਾਅਦ ਪਹਿਲਾ ਕੰਮ ਉਹ ਮਿਸਟਰ ਔਰਟ ਨੂੰ ਘਰੋਂ ਕੱਢਣ ਦਾ ਕਰੇਗੀ, ਕੋਈ ਚੰਗਾ ਸਾਫ਼ ਸੁਥਰਾ ਕਿਰਾਏ ਦਾ ਰੱਖੇਗੀ। ਹੌਲੀਡੇ ਤੋਂ ਵਾਪਸ ਆ ਕੇ ਕਈ ਦਿਨ ਉਹ ਬਿਜੀ ਰਹੀ। ਘਰ ਜਿੱਦਾਂ ਛੱਡ ਗਈ ਸੀ ਉਵੇਂ ਹੀ ਪਿਆ ਸੀ, ਜਿਵੇਂ ਘਰ ਵਿਚ ਕੋਈ ਰਹਿੰਦਾ ਹੀ ਨਾ ਹੋਵੇ। ਕਿਚਨ ਕਦੇ ਵਰਤੀ ਹੀ ਨਹੀਂ ਗਈ ਸੀ, ਟੈਲੀਵਿਜ਼ਨ ਤੇ ਫਰਨੀਚਰ ਆਦਿ ਉੱਤੇ ਡਸਟ ਪਈ ਸੀ। ਸ਼ਾਇਦ ਕਦੇ ਵੀ ਉਹਨਾਂ ਨੂੰ ਹੱਥ ਨਹੀਂ ਲਗਾਇਆ ਗਿਆ ਸੀ। ਫਰਿੱਜ ਵਿਚ ਪਿਆ ਦੁੱਧ, ਫਰੂਟ ਤੇ ਹੋਰ ਸਮਾਨ ਜਾਂ ਤਾਂ ਖਰਾਬ ਹੋ ਗਿਆ ਸੀ ਜਾਂ ਤਾਰੀਖ ਨਿਕਲਣ ਕਰਕੇ ਬੇਕਾਰ ਸੀ। ਪੌਦਿਆਂ ਨੂੰ ਪਾਣੀ ਜ਼ਰੂਰ ਦਿੱਤਾ ਗਿਆ ਸੀ, ਬਸ ਏਦਾਂ ਪਹਿਲੀ ਵਾਰ ਹੋਇਆ ਸੀ। ਵਰਨਾ ਜਦੋਂ ਵੀ ਉਹ ਘਰੋਂ ਬਾਹਰ ਗਈ ਸੀ ਤਾਂ ਕਿਰਾਏਦਾਰਾਂ ਨੇ ਘਰ ਦੀ ਸਫਾਈ ਦਾ ਪੂਰਾ ਧਿਆਨ ਰੱਖਿਆ ਸੀ। ਕਿਰਨ ਨੂੰ ਦੁੱਖ ਜਿਹਾ ਲੱਗਾ, ਪਰ ਇਹ ਅਜਨਬੀ ਆਦਮੀ ਉਹਦੇ ਘਰ ਦੀ ਸੰਭਾਲ ਕਿਉਂ ਕਰੇਗਾ? ਠੀਕ ਹੈ ਚੌਂਕੀਦਾਰੀ ਕਰ ਦਿੱਤੀ, ਪਰ ਕਲੀਨਿੰਗ ਤੇ ਡਸਟਿੰਗ ਕਰਨਾ ਤਾਂ ਉਹਦੀ ਡਿਊਟੀ ਨਹੀਂ ਹੈ, ਕਿਉਂ ਉਹ ਫਜ਼ੂਲ ਗੱਲਾਂ ਐਕਸਪੈਕਟ ਕਰ ਰਹੀ ਹੈ? ਉਹਨੇ ਖੁਦ ਨੂੰ ਸਮਝਾਇਆ ਕਿ ਉਹ ਹਫ਼ਤਾ ਭਰ ਘਰ ਠੀਕ ਕਰਨ ਵਿਚ ਲੱਗੀ ਰਹੀ। ਸੁਖਪਾਲ ਹੁਣ ਟਾਈਮ ਸਿਰ ਘਰ ਆ ਜਾਂਦਾ ਸੀ, ਭਾਵੇਂ ਕਿਰਨ ਘਰ ਹੋਵੇ ਜਾਂ ਨਾ, ਪਰ ਉਹ ਸ਼ਾਮ ਨੂੰ ਘਰ ਵਿਚ ਜ਼ਰੂਰ ਚੱਕਰ ਮਾਰਦਾ, ਉਹਨੂੰ ਨਮਸਤੇ ਕਰਦਾ ਤੇ ਸਿੱਧਾ ਆਪਣੇ ਰੂਮ ਵਿਚ ਚਲਾ ਜਾਂਦਾ। ਅਜੀਬ ਕਰੈਕਟਰ ਹੈ, ਨਾ ਘਰ ਖਾਂਦਾ ਹੈ ਨਾ ਪੀਂਦਾ ਹੈ, ਸਿਰਫ ਰਾਤ ਕੱਟਦਾ ਹੈ ਤੇ ਸਾਰਾ ਦਿਨ ਬਾਹਰ ਰਹਿੰਦਾ ਹੈ, ਨਮਸਤੇ ਤੋਂ ਬਗੈਰ ਕੋਈ ਗੱਲ ਨਹੀਂ ਕਰਦਾ। ਆਖਿਰ ਇਹ ਇੰਨੀ ਦੇਰ ਆਪਣੇ ਰੂਮ ਵਿਚ ਕੀ ਕਰਦਾ ਹੈ? ਨਾ ਇਹਦੇ ਕੋਲ ਟੀਵੀ ਹੈ, ਨਾ ਰੇਡੀਓ, ਤੇ ਨਾ ਪੜ੍ਹਨ ਲਿਖਣ ਵਾਲਾ ਆਦਮੀ ਲੱਗਦਾ ਹੈ, ਨਾ ਕਦੇ ਇਹਦੇ ਕੋਲ ਕੋਈ ਮਿਲਣਾ ਆਉਂਦਾ ਹੈ ਤੇ ਨਾ ਕਦੇ ਇਹਦੀ ਕੋਈ ਚਿੱਠੀ ਆਈ। ਪਤਾ ਨਹੀਂ ਕੀ ਚੱਕਰ ਹੈ, ਕਿਰਨ ਕਈ ਵਾਰ ਸੋਚਦੀ। ਕਿਰਨ ਨੂੰ ਜੋ ਡਰ ਸੀ ਉਹ ਨਹੀਂ ਹੋਇਆ। ਉਹਦਾ ਖਿਆਲ ਸੀ ਕਿ ਇਹ ਆਦਮੀ ਉਸਦੇ ਘਰ ਨੂੰ ਗੰਦਾ ਰੱਖੇਗਾ, ਫਜ਼ੂਲ ਕਿਸਮ ਦੇ ਲੋਕ ਆਉਣਗੇ ਇਹਦੇ ਕੋਲ ਤੇ ਰਸੋਈ ਦਾ ਬਿਨ ਬੀਰਾਂ ਦੇ ਖਾਲੀ ਡੱਬਿਆਂ ਤੇ ਸ਼ਰਾਬ ਦੀਆਂ ਬੋਤਲਾਂ ਨਾਲ ਭਰਿਆ ਰਹੇਗਾ। ਪਰ ਇੰਜ ਨਹੀਂ ਹੋਇਆ। ਮੁੜ ਉਹਨੇ ਕਦੇ ਨਾ ਬਾਥਰੂਮ ਗੰਦਾ ਦੇਖਿਆ, ਨਾ ਪੈਸੇਜ ਵਿਚ ਕਦੇ ਭਾਰੀ ਲਿਬੜੇ ਹੋਏ ਬੂਟ ਮਿਲੇ। ਘਰ ਵਿਚ ਉਸਦੀ ਮੌਜੂਦਗੀ ਦਾ ਪਤਾ ਵੀ ਨਹੀਂ ਲੱਗਦਾ ਸੀ, ਇੰਨਾ ਚੁੱਪ ਚਾਪ ਸੀ ਉਹ। ਕਦੇ ਉਹਨੇ ਸਿਟਿੰਗ ਰੂਮ ਵਿਚ ਬੈਠੀ ਕਿਰਨ ਦੇ ਬਰਾਬਰ ਬੈਠਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਗਲਤ ਨਜ਼ਰ ਜਾਂ ਗੱਲ ਦਾ ਨਿਸ਼ਾਨਾ ਨਹੀਂ ਬਣਾਇਆ। ਕਦੇ ਉਹਨੇ ਕਿਰਨ ਚ ਕਿਸੇ ਗੱਲ ਦੀ ਦਿਲਚਸਪੀ ਨਹੀਂ ਦਿਖਾਈ ਸੀ। ਉਸ ਨੂੰ ਪੁੱਛਿਆ ਤੱਕ ਨਹੀਂ ਸੀ ਕਿ ਉਸਦੇ ਘਰ ਕੌਣ ਆਉਂਦਾ ਜਾਂਦਾ ਹੈ। ਸਿਰ ਝੁਕਾਈ ਉਹ ਕੋਲੋਂ ਲੰਘ ਜਾਂਦਾ। ਉਸ ਤੋਂ ਰੂਮ ਖਾਲੀ ਕਰਵਾਉਣ ਦਾ ਇਰਾਦਾ ਫਿਲਹਾਲ ਕਿਰਨ ਨੇ ਟਾਲ ਦਿੱਤਾ। ਤੇ ਇੱਕ ਦਿਨ ਸ਼ਾਮ ਸਮੇਂ ਜਦੋਂ ਸੁਖਪਾਲ ਨੇ ਘਰ ਆ ਕੇ ਸਿਟਿੰਗ ਰੂਮ ਦੀ ਲਾਈਟ ਜਗਾਈ ਤਾਂ ਕਿਰਨ ਨੂੰ ਹਨੇਰੇ ਵਿਚ ਸੋਫੇ ਤੇ ਪਈ ਨੂੰ ਵੇਖ ਕੇ ਹੈਰਾਨ ਰਹਿ ਗਿਆ। ਆਪਣੇ ਸਰੀਰ ਤੇ ਕਾਲੇ ਗਰਮ ਕੋਟ ਨਾਲ ਢੱਕਿਆ ਹੋਇਆ ਸੀ ਕਿਰਨ ਨੇ। ਕੀ ਗੱਲ ਕਿਰਨ ਜੀ, ਸੁੱਖ ਹੈ? ਉਹ ਘਬਰਾ ਕੇ ਬੋਲਿਆ। ਹਾਂਜੀ, ਕਿਰਨ ਦੀ ਦਰਦ ਭਰੀ ਆਵਾਜ਼ ਆਈ। ਕੀ ਹੋਇਆ? ਉਹ ਉਹਦੇ ਨੇੜੇ ਆਉਂਦਾ ਹੋਇਆ ਬੋਲਿਆ, ਅੱਜ ਸਵੇਰੇ ਬਾਹਰ ਸਲੀਟ ਪਈ ਹੋਈ ਸੀ, ਮੈਨੂੰ ਪਤਾ ਨਹੀਂ ਲੱਗਿਆ, ਪੈਰ ਸਲਿਪ ਕਰ ਗਿਆ ਮੇਰਾ ਤੇ ਸੱਟ ਲੱਗ ਗਈ। ਉਹਨੇ ਸਿਰ ਚੁੱਕਿਆ। ਫਿਰ ਡਾਕਟਰ ਦੇ ਗਈ ਕਿ ਨਹੀਂ? ਉਹ ਕੋਲ ਪਈ ਕੁਰਸੀ ਤੇ ਬੈਠਦਾ ਹੋਇਆ ਬੋਲਿਆ, ਮੈਂ ਆਫਿਸ ਚਲੀ ਗਈ ਕਿ ਆਪੇ ਠੀਕ ਹੋ ਜਾਵਾਂਗੀ, ਪਰ ਉੱਥੇ ਜਾ ਕੇ ਵੀ ਜਦੋਂ ਦਰਦ ਨਾ ਘਟਿਆ ਤਾਂ ਘਰ ਵਾਪਸ ਆ ਗਈ ਕਿ ਥੋੜੀ ਦੇਰ ਆਰਾਮ ਕਰ ਲਵਾਂ, ਪਰ ਪੈਰ ਸੁੱਜ ਗਿਆ। ਹੁਣ ਉਹ ਤੁਰਿਆ ਨਹੀਂ ਜਾਂਦਾ, ਪੈਰ ਤੇ ਭਾਰ ਨਹੀਂ ਪੈਂਦਾ, ਇਸੇ ਲਈ ਇੱਥੇ ਠੰਡ ਵਿਚ ਲੇਟੀ ਹੋਈ ਹਾਂ। ਹੁਣ ਟੂ ਲੇਟ ਹੈ, ਕੱਲ ਨੂੰ ਆਪਣੇ ਡਾਕਟਰ ਨੂੰ ਘਰ ਸੱਦਾਂਗੀ, ਦੇਖੋ ਕੀ ਕਹਿੰਦਾ ਹੈ। ਉਹਨੇ ਬੈਠ ਕੇ ਆਪਣਾ ਸੁੱਜਿਆ ਹੋਇਆ ਸੱਜਾ ਪੈਰ ਨੰਗਾ ਕੀਤਾ। ਓ, ਇਹ ਤਾਂ ਮੋਚ ਆਈ ਲੱਗਦੀ ਹੈ, ਹੁਣ ਤੱਕ ਤਾਂ ਮੱਲਮ ਪੱਟੀ ਹੋ ਜਾਣੀ ਚਾਹੀਦੀ ਸੀ। ਸੁਖਪਾਲ ਨੇ ਉਹਦਾ ਪੈਰ ਫੜ ਕੇ ਦਬਾਇਆ। ਉਹਨੂੰ ਦਬਾਓ ਨਾ ਪਲੀਜ਼, ਬਹੁਤ ਪੇਨ ਹੁੰਦੀ ਹੈ। ਉਸਦੀ ਚੀਸ਼ ਨਿਕਲ ਗਈ। ਦਵਾਈ ਖਾਣੀ ਸੀ ਕੋਈ? ਸੁਖਪਾਲ ਨੇ ਮੁੜ ਉਹਦਾ ਪੈਰ ਸੋਫੇ ਤੇ ਰੱਖਦਿਆਂ ਕਿਹਾ। ਪੇਨ ਕਿਲਰ ਖਾਧੀ ਸੀ ਸਵੇਰੇ, ਪਰ ਹੁਣ ਉੱਠਿਆ ਨਹੀਂ ਜਾ ਰਿਹਾ। ਪਾਣੀ ਨਹੀਂ ਸੀ ਦਵਾਈ ਲੈਣ ਲਈ। ਆਪਣੀ ਫਰੈਂਡ ਨੂੰ ਫੋਨ ਕਰ ਚੁੱਕੀ ਹਾਂ 2-3 ਵਾਰ, ਪਰ ਮਿਲੀ ਨਹੀਂ। ਕਿਰਨ ਦੀਆਂ ਅੱਖਾਂ ਛਲਕ ਗਈਆਂ। ਮੈਨੂੰ ਫੋਨ ਕਰ ਦਿੰਦੀ ਤੂੰ? ਮੈਂ ਮਰ ਗਿਆ ਸੀ, ਜਿਵੇਂ ਉਹਨੇ ਉਲਾਂਭਾ ਦਿੱਤਾ। ਮੈਂ ਸੋਚਿਆ ਕਿ ਤਕਲੀਫ ਕਿਉਂ ਦੇਣੀ ਤੁਹਾਨੂੰ। ਕਿਰਨ ਨੇ ਕੋਟ ਨਾਲ ਅੱਖਾਂ ਪੂੰਝੀਆਂ। ਲਹਿ ਬੋਲੀ, ਦੁੱਖ ਸੁੱਖ ਚ ਵੀ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆ ਸਕਦੇ, ਹੋਰ ਤੂੰ ਮੈਨੂੰ ਰਗੜ ਕੇ ਫੋੜੇ ਤੇ ਲਾਉਣਾ। ਉਹ ਉੱਠਿਆ ਤੇ ਰਸੋਈ ਵਿੱਚੋਂ ਪਾਣੀ ਦਾ ਗਲਾਸ ਭਰ ਲਿਆ। ਕਿਰਨ ਨੂੰ ਸਹਾਰਾ ਦੇ ਕੇ ਬਿਠਾ ਕੇ ਆਪਣੇ ਹੱਥ ਨਾਲ ਪਾਣੀ ਪਿਲਾ ਦਿੱਤਾ। ਮੈਨੂੰ ਲੱਗਦਾ ਤੈਨੂੰ ਤਾਪ ਵੀ ਹੈ, ਠੰਡ ਚ ਪਈ ਰਹੀ, ਨਾਲੇ ਸੱਟ ਲੱਗਣ ਕਰਕੇ ਵੀ ਤਾਪ ਚੜ੍ਹ ਜਾਂਦਾ ਹੁੰਦਾ। ਉਹਨੇ ਮੁੜ ਕੇ ਉਹਨੂੰ ਸੋਫੇ ਤੇ ਲਟਾਇਆ। ਮੇਰੇ ਪਰਸ ਚੋਂ ਰੂਮ ਦੀ ਚਾਬੀ ਕੱਢ ਕੇ ਕੰਬਲ ਲਿਆ ਦਿਓ ਮੇਰੇ ਬੈੱਡ ਤੋਂ ਪਲੀਜ਼, ਨਾਲੇ ਹੀਟਿੰਗ ਵੀ ਆਨ ਕਰ ਦਿਓ, ਮੈਂ ਸੋਫੇ ਤੇ ਹੀ ਸੌਂ ਜਾਵਾਂਗੀ। ਉਹ ਪਾਸਾ ਪਰਤਦੀ ਹੋਈ ਬੋਲੀ, ਕਿਉਂ ਸੋਫੇ ਤੇ ਕਿਉਂ ਸੌਣਾ, ਆਪਣੇ ਰੂਮ ਚ ਜਾ, ਸੁਖਪਾਲ ਨੇ ਸਲਾਹ ਦਿੱਤੀ। ਮੇਰੇ ਤੋਂ ਪੌੜੀਆਂ ਨਹੀਂ ਚੜਿਆ ਜਾਂਦਾ, ਕਿਰਨ ਨੇ ਆਪਣੀ ਮਜਬੂਰੀ ਦੱਸੀ। ਮੈਂ ਚੁੱਕ ਕੇ ਛੱਡਾਂ ਨਾ, ਉਹਨੇ ਬਾਹਾਂ ਪਲਾਈਆਂ। ਨਹੀਂ ਕੋਈ ਨਹੀਂ, ਕਿਰਨ ਝਿਜਕੀ, ਸੰਗ ਨਾ, ਆਰਾਮ ਨਾਲ ਸੌਂਗੀ ਸਾਰੀ ਰਾਤ, ਨਹੀਂ ਤਾਂ ਠੰਡ ਵਿਚ ਕੁਲਫੀ ਜੰਮਜੂ ਤੇਰੀ ਇੱਥੇ ਤੇ ਬੇਰਾਮੀ ਵਾਧੂ ਦੀ। ਆਖ ਕੇ ਉਹਨੇ ਕਿਰਨ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਓਕੇ, ਮੈਨੂੰ ਸਪੋਰਟ ਦੇ ਦਿਓ ਥੋੜੀ ਜਿਹੀ, ਕਿਰਨ ਬੈਠਦੀ ਹੋਈ ਬੋਲੀ। ਸੁਖਪਾਲ ਨੇ ਉਸ ਨੂੰ ਪਿੱਠ ਤੋਂ ਫੜ ਕੇ ਉਠਾਇਆ ਤੇ ਬਾਹਾਂ ਦਾ ਸਹਾਰਾ ਦੇ ਕੇ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਕਿਰਨ ਦੀ ਚੀਖ ਨਿਕਲ ਗਈ, ਓ ਨੋ ਆਈ ਕਾਂਟ ਸਟੈਂਡ। ਉਹ ਨਡਾਲ ਹੋ ਕੇ ਸੋਫੇ ਤੇ ਡਿੱਗ ਪਈ। ਚੱਲ ਉੱਠ ਫਿਰ, ਸੁਖਪਾਲ ਨੇ ਉਹਨੂੰ ਫੁੱਲਾਂ ਦੀ ਟਾਹਣੀ ਵਾਂਗ ਬਾਹਾਂ ਚ ਚੁੱਕਿਆ ਤੇ ਉਸਦੇ ਬੈਡਰੂਮ ਵਿਚ ਲੈ ਗਿਆ, ਕਿਸੇ ਬੱਚੇ ਵਾਂਗ ਬੈਡ ਤੇ ਲਟਾ ਕੇ ਉੱਤੇ ਕੰਬਲ ਦਿੱਤਾ। ਪਹਿਲੀ ਵਾਰ ਉਹ ਉਹਦੇ ਰੂਮ ਵਿਚ ਆਇਆ ਸੀ ਤੇ ਬੜੇ ਧਿਆਨ ਨਾਲ ਹਰ ਚੀਜ਼ ਦੇਖ ਰਿਹਾ ਸੀ। ਬਲੈਂਕਟ ਦਾ ਸਵਿਚ ਆਨ ਕਰ ਦੇਣਾ ਪਲੀਜ਼, ਕਿਰਨ ਨੇ ਕਿਹਾ। ਕਿਹੜਾ ਸਵਿਚ? ਮੇਰੇ ਬੈੱਡ ਤੇ ਇਲੈਕਟ੍ਰਿਕ ਬਲੈਂਕਟ ਵਿਛਿਆ ਹੋਇਆ ਹੈ, ਸਰਦੀਆਂ ਚ ਰਾਤ ਨੂੰ ਬਿਸਤਰਾ ਨਿੱਘਾ ਹੋ ਜਾਂਦਾ ਹੈ ਇਹਦੇ ਨਾਲ, ਉਹਨੇ ਦੱਸਿਆ। ਸੁਖਪਾਲ ਦੇ ਮੂੰਹ ਤੇ ਕਈ ਰੰਗ ਬਦਲੇ ਤੇ ਉਹਨੇ ਮੁਸਕਰਾ ਕੇ ਬੈੱਡ ਨਾਲ ਲਮਕਦਾ ਸਵਿਚ ਦਬਾ ਦਿੱਤਾ। ਖਾਧਾ ਤਾਂ ਨਹੀਂ ਹੋਣਾ ਕੁਝ? ਉਹਨੇ ਪੁੱਛਿਆ। ਨਹੀਂ, ਭੁੱਖ ਨਹੀਂ ਹੈ, ਕਿਰਨ ਨੇ ਝੂਠ ਬੋਲਿਆ। ਭੁੱਖ ਕਿਉਂ ਨਹੀਂ? ਮੂੰਹ ਤਾਂ ਤੇਰਾ ਮਾੜਾ ਜਿਹਾ ਨਿਕਲਿਆ ਪਿਆ, ਮੈਂ ਹੁਣ ਬਾਜ਼ਾਰੋਂ ਫੜ ਕੇ ਲਿਆਉਣਾ ਕੁਝ। ਉਹ ਬਾਹਰ ਜਾਣ ਲੱਗਿਆ। ਨਹੀਂ, ਬਾਜ਼ਾਰੋਂ ਨਹੀਂ, ਜੇ ਜ਼ਰੂਰੀ ਚਾਹੁੰਦੇ ਹੋ ਤਾਂ ਇੱਕ ਕੱਪ ਚਾਕਲੇਟ ਵਾਲੇ ਦੁੱਧ ਦਾ ਦੇ ਦਿਓ ਗਰਮ ਕਰਕੇ ਪਲੀਜ਼, ਕਿਰਨ ਨੇ ਆਵਾਜ਼ ਮਾਰੀ। ਨਾ, ਫੇਰ ਕਹੇਗੀ ਮੇਰੀ ਰਸੋਈ ਚ ਗੰਦ ਪਾ ਦਿੱਤਾ, ਮੈਂ ਬਾਹਰੋਂ ਹੀ ਲਿਆਉਂਦਾ। ਸੁਖਪਾਲ ਨੇ ਕੋਈ ਪੁਰਾਣਾ ਮੀਣਾ ਮਾਰਿਆ। ਨਹੀਂ, ਫਰਿੱਜ ਚ ਦੁੱਧ ਪਿਆ ਹੈ ਤੇ ਗੈਸ ਦੇ ਕੋਲ ਹੀ ਚਾਕਲੇਟ ਦਾ ਡੱਬਾ, ਬਸ ਹੋਰ ਕੁਝ ਨਹੀਂ ਚਾਹੀਦਾ, ਕਿਰਨ ਨੇ ਸ਼ਰਮਿੰਦਗੀ ਵਿਚ ਜਵਾਬ ਦਿੱਤਾ। ਸੁਖਪਾਲ ਜਾ ਕੇ ਗਰਮ ਚਾਕਲੇਟ ਦਾ ਕੱਪ ਲੈ ਆਇਆ ਤੇ ਪਹਿਲਾਂ ਵਾਂਗ ਕਿਰਨ ਨੂੰ ਬਿਠਾ ਕੇ ਪਿਲਾ ਦਿੱਤਾ। ਕਿਰਨ ਦੇ ਬੈੱਡ ਤੇ ਹੀ ਬੈਠਾ ਸੀ ਉਹ, ਤੇ ਅੱਜ ਕਿਰਨ ਨੂੰ ਉਹਦੇ ਜਿਸਮ ਤੇ ਕੱਪੜਿਆਂ ਚ ਉਹਦੀ ਬਦਬੂ ਵਰਗੀ ਤੇਜ਼ ਗੰਦ ਬੁਰੀ ਨਹੀਂ ਸੀ ਲੱਗ ਰਹੀ, ਸਗੋਂ ਅੱਛਾ ਲੱਗ ਰਿਹਾ ਸੀ ਉਹਨੂੰ ਸੁਖਪਾਲ ਦਾ ਜ਼ਬਰਦਸਤੀ ਦਾ ਆਪਣਾਪਨ ਤੇ ਉਹਨੂੰ ਛੋਣਾ। ਦੋ ਪਲ ਲਈ ਉਹ ਭੁੱਲ ਗਈ ਸੀ ਕਿ ਸੁਖਪਾਲ ਗੈਰ ਮਰਦ ਹੈ, ਉਸਦੇ ਗਰਮ ਤੇ ਮੈੜੇ ਸਰੀਰ ਨਾਲ ਲੱਗ ਕੇ ਉਹ ਅੱਖਾਂ ਮੀਚ ਕੇ ਪਈ ਰਹੀ। ਹੋਰ ਲੈ ਕੇ ਆਵਾਂ ਕੁਛ? ਸੁਖਪਾਲ ਨੇ ਉਹਦੇ ਮੱਥੇ ਦਾ ਪਸੀਨਾ ਆਪਣੇ ਖੁਰਦਰੇ ਮੋਟੇ ਹਥੌੜੇ ਵਰਗੇ ਹੱਥ ਨਾਲ ਪੂੰਝਿਆ। ਨੋ ਥੈਂਕ ਯੂ, ਹੁਣ ਜਾਓ ਤੁਸੀਂ ਵੀ ਰੈਸਟ ਕਰੋ। ਕਿਰਨ ਨੇ ਅੱਖਾਂ ਖੋਲੀਆਂ। ਰਾਤ ਨੂੰ ਲੋੜ ਪਵੇ ਤਾਂ ਮੈਨੂੰ ਜਗਾ ਲਈ, ਕਿਤੇ ਕੱਲੀ ਪਈ ਤੜਫੀ ਜਾਵੇ, ਸੁਖਪਾਲ ਬੈੱਡ ਤੋਂ ਉੱਠਦਾ ਹੋਇਆ ਬੋਲਿਆ। ਆਈ ਵਿਲ, ਕਿਰਨ ਨੇ ਮੁੜ ਅੱਖਾਂ ਮੀਚ ਲਈਆਂ। ਸੁਖਪਾਲ ਉਹਦੇ ਰੂਮ ਦੀ ਲਾਈਟ ਬੰਦ ਕਰਕੇ ਬਾਹਰ ਚਲਾ ਗਿਆ। ਉਹਦੇ ਜਾਣ ਤੋਂ ਬਾਅਦ ਵੀ ਜਿਵੇਂ ਉਹਦੇ ਸਰੀਰ ਦੀ ਗੰਧ ਕਿਰਨ ਦੇ ਰੂਮ ਵਿਚ ਰਹਿ ਗਈ ਸੀ। ਬਹੁਤ ਦੇਰ ਤੱਕ ਉਹ ਇਸ ਬਦਬੂ ਵਰਗੀ ਗੰਧ ਨੂੰ ਆਪਣੇ ਸਾਹਾਂ ਵਿਚ ਮਹਿਸੂਸ ਕਰਦੀ ਰਹੀ ਤੇ ਪਤਾ ਨਹੀਂ ਕਦੋਂ ਉਹਦੀ ਅੱਖ ਲੱਗ ਗਈ। ਦੂਜੇ ਦਿਨ ਸਵੇਰੇ ਡਾਕਟਰ ਨੇ ਆਉਂਦੇ ਸਾਰ ਹੀ ਐਂਬੂਲੈਂਸ ਬੁਲਾ ਕੇ ਉਹਨੂੰ ਹਸਪਤਾਲ ਭੇਜ ਦਿੱਤਾ। ਹਸਪਤਾਲ ਵਿਚ ਐਕਸਰੇ ਵਗੈਰਾ ਹੋਏ ਤੇ ਉਹਦੇ ਪੈਰ ਤੇ ਮੋਟਾ ਪਲਸਤਰ ਬੰਨ ਦਿੱਤਾ ਗਿਆ। ਸੁਖਪਾਲ ਨੂੰ ਕਹਿ ਕੇ ਆਈ ਸੀ ਕਿ ਹਸਪਤਾਲ ਤੋਂ ਸ਼ਾਮ ਤੱਕ ਵਾਪਸ ਆ ਜਾਵੇਗੀ, ਇਸ ਲਈ ਫਿਕਰ ਨਾ ਕਰੇ ਤੇ ਉਹ ਆਪਣੇ ਕੰਮ ਤੇ ਚਲਾ ਜਾਵੇ। ਪਰ ਜਦੋਂ ਡਾਕਟਰਾਂ ਨੇ ਘੱਟੋ ਘੱਟ ਇੱਕ ਹਫ਼ਤਾ ਹਸਪਤਾਲ ਰੱਖਣ ਦੀ ਖ਼ਬਰ ਸੁਣਾਈ ਤਾਂ ਉਹ ਡਰ ਗਈ। ਨਾ ਬਨੀ ਨੂੰ ਉਹਦੇ ਬਾਰੇ ਪਤਾ ਸੀ ਤੇ ਨਾ ਘਰਦਿਆਂ ਨੂੰ। ਅਚਾਨਕ ਜੇ ਕਿਸੇ ਦਾ ਫੋਨ ਆ ਗਿਆ ਤਾਂ ਘਬਰਾ ਜਾਣਗੇ, ਖਾਸ ਕਰ ਬਨੀ ਤਾਂ ਰੋਣਾ ਸ਼ੁਰੂ ਕਰ ਦੇਵੇਗਾ। ਉਸਨੇ ਨਰਸ ਨੂੰ ਸਾਰੀ ਗੱਲ ਸਮਝਾਈ। ਨਰਸ ਵੀਲ ਚੇਅਰ ਤੇ ਬਿਠਾ ਕੇ ਉਸਨੂੰ ਆਫਿਸ ਵਿੱਚੋਂ ਫੋਨ ਕਰਵਾਉਣ ਲਈ ਲੈ ਗਈ। ਬਨੀ ਕੋਲ ਤੇ ਆਪਣੀ ਮਾਂ ਕੋਲ ਉਸਨੇ ਝੂਠ ਬੋਲਿਆ ਕਿ ਉਹ ਇੱਕ ਹਫ਼ਤੇ ਲਈ ਬਿਜ਼ਨਸ ਟੂਰ ਤੇ ਜਾ ਰਹੀ ਹੈ। ਆਫਿਸ ਫੋਨ ਕਰਕੇ ਉਹਨੇ ਆਪਣੀ ਹਾਲਤ ਦੱਸ ਦਿੱਤੀ। ਸੁਖਪਾਲ ਨੂੰ ਵੀ ਆਪਣਾ ਪਤਾ ਟਿਕਾਣਾ ਦਿੰਦਿਆਂ ਸਮਝਾ ਦਿੱਤਾ ਕਿ ਕਿਸੇ ਦਾ ਕੋਈ ਵੀ ਫੋਨ ਆਵੇ ਪਰ ਜਵਾਬ ਨਾ ਦੇਵੇ ਤੇ ਟਾਈਮ ਸਿਰ ਘਰ ਆ ਜਾਵੇ। ਸਭ ਗੱਲਾਂ ਤੋਂ ਸੁਖਰੂ ਹੋ ਕੇ ਉਹ ਆਪਣੇ ਵਾਪਸ ਬਾਰਡ ਵਿਚ ਆਪਣੇ ਬੈੱਡ ਤੇ ਆ ਕੇ ਲੇਟ ਗਈ। ਸ਼ਾਮ ਦੇ 7 ਵਜੇ ਦਾ ਟਾਈਮ ਹੋਣਾ ਜਦੋਂ ਨਰਸ ਨੇ ਆ ਕੇ ਦੱਸਿਆ ਕਿ ਉਹਨੂੰ ਕੋਈ ਵਿਜ਼ਿਟਰ ਮਿਲਣ ਆਇਆ ਹੈ। ਕਿਰਨ ਨੇ ਹੈਰਾਨ ਹੋ ਕੇ ਦਰਵਾਜ਼ੇ ਵੱਲ ਦੇਖਿਆ। ਸੁਖਪਾਲ ਕਾਲਾ 3-ਪੀਸ ਸੂਟ ਪਹਿਨੀ ਤੇ ਸਿਰ ਉੱਤੇ ਵੱਡਾ ਹੈਟ ਲੈ ਕੇ ਹੱਥਾਂ ਵਿਚ ਫੁੱਲਾਂ ਦਾ ਤਾਜ਼ਾ ਗੁਲਦਸਤਾ ਲਈ ਖੜਾ ਸੀ। ਕਿਰਨ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਆਇਆ, ਇੰਨੀ ਦਰਦਮਈ ਹਾਲਤ ਵਿਚ ਵੀ ਹਾਸਾ ਨਿਕਲ ਗਿਆ ਉਸਦਾ। ਮੂੰਹ ਤੇ ਕੰਬਲ ਲੈ ਕੇ ਉਹਨੇ ਹਾਸੇ ਨੂੰ ਛੁਪਾਇਆ। ਨਰਸ ਨੇ ਸੁਖਪਾਲ ਕੋਲ ਜਾ ਕੇ ਉਹਦੇ ਬੈੱਡ ਵੱਲ ਇਸ਼ਾਰਾ ਕੀਤਾ ਤੇ ਉਹ ਪੂਰੇ ਬਾਰਡ ਦੀਆਂ 3 ਪੁਲੰਘਾਂ ਕਰਦਾ ਹੋਇਆ ਉਹਦੇ ਕੋਲ ਪੁੱਜ ਗਿਆ। ਹੈਲੋ ਜੀ, ਗੁੱਡ ਈਵਨਿੰਗ, ਉਹਨੇ ਗੁਲਦਸਤਾ ਕਿਰਨ ਦੇ ਮੂਹਰੇ ਕੀਤਾ। ਕਿਰਨ ਨੇ ਹਾਸੀ ਮੁਸ਼ਕਲ ਨਾਲ ਮੁਸਕਰਾਹਟ ਵਿਚ ਬਦਲੀ ਤੇ ਗੁਲਦਸਤਾ ਫੜ ਕੇ ਰੱਖ ਲਿਆ। ਸਿਰਫ ਗੁਲਦਸਤੇ ਚੋਂ ਹੀ ਨਹੀਂ, ਸਗੋਂ ਸੁਖਪਾਲ ਦੇ ਸੂਟ ਵਿਚੋਂ ਵੀ ਪੈਰਿਸ ਤੇ ਕਿਸੇ ਵਧੀਆ ਪਰਫਿਊਮ ਦੀ ਮਹਿਕ ਆ ਰਹੀ ਸੀ। ਕਿਰਨ ਦਾ ਜੀ ਕੀਤਾ ਕਿ ਕਹਿ ਦੇਵੇ ਕਿ ਉਹਨੂੰ ਉਹਦੇ ਸੂਟ ਬੂਟ ਤੇ ਪਰਫਿਊਮ ਦੀ ਬਨੌਟੀ ਮਹਿਕ ਦੇ ਨਾਲੋਂ ਮੈਲੇ ਕੱਪੜਿਆਂ ਚੋਂ ਆਉਂਦੀ ਬੋਡੀ ਸਮੈਲ ਕਿਤੇ ਵੱਧ ਚੰਗੀ ਲੱਗਦੀ ਸੀ, ਪਰ ਕਹਿ ਨਹੀਂ ਸਕੀ। ਜਿੰਨੇ ਦਿਨ ਕਿਰਨ ਹਸਪਤਾਲ ਰਹੀ, ਸੁਖਪਾਲ ਲਗਾਤਾਰ ਚੱਕਰ ਮਾਰਦਾ ਰਿਹਾ। ਹਸਪਤਾਲ ਤੋਂ ਡਿਸਚਾਰਜ ਹੋਣ ਸਮੇਂ ਵੀ ਉਹ ਖੁਦ ਉਹਨੂੰ ਲੈਣ ਗਿਆ। ਕਿਰਨ ਦੇ ਮਨ ਵਿਚ ਸੁਖਪਾਲ ਲਈ ਕਿਰਨਾਂ ਦਾ ਜੋ ਗਲੇਸ਼ੀਅਰ ਸੀ ਉਹ ਉਸਦੀ ਸਾਦਗੀ ਤੇ ਸੇਵਾ ਨਾਲ ਪਿਘਲ ਗਿਆ। ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਉਹ ਦੋਵੇਂ ਕਾਫੀ ਨਜ਼ਦੀਕ ਹੋ ਗਏ ਸਨ। ਕਿਰਨ ਨੂੰ ਸੁਖਪਾਲ ਵੀ ਆਪਣੇ ਪੁਰਾਣੇ ਕਿਰਾਏਦਾਰਾਂ ਵਾਂਗ ਚੰਗਾ ਲੱਗਣ ਲੱਗ ਪਿਆ। ਉਹਦੇ ਕੱਪੜਿਆਂ ਦੀ ਮੈਲ, ਸਰੀਰ ਦੀ ਦੁਰਗੰਧ ਤੇ ਉਜੱਡਪਣਾ ਹੁਣ ਕਿਰਨ ਨੇ ਸਵੀਕਾਰ ਕਰ ਲਿਆ ਸੀ। ਪਹਿਲੇ ਦਿਨ ਸ਼ਾਮ ਨੂੰ ਸੁਖਪਾਲ ਉਸ ਲਈ ਖਾਣਾ ਲੈ ਕੇ ਆਇਆ, ਕਿਉਂਕਿ ਕਿਰਨ ਹਾਲੇ ਵੀ ਜ਼ਿਆਦਾ ਦੇਰ ਆਪਣੇ ਪੈਰ ਤੇ ਖੜ ਨਹੀਂ ਸਕਦੀ ਸੀ। ਕਿਰਨ ਨੇ ਖਾਣ ਤੋਂ ਸੰਕੋਚ ਕੀਤਾ ਤਾਂ ਸੁਖਪਾਲ ਨੂੰ ਚੰਗਾ ਨਹੀਂ ਲੱਗਿਆ। ਕਿਰਨ ਜੀ, ਮੈਂ ਉਹਨਾਂ ਆਦਮੀਆਂ ਚੋਂ ਨਹੀਂ ਜਿਹੜੇ ਬਾਹਰ ਤੀਵੀਆਂ ਬਾਰੇ ਬਕਵਾਸ ਕਰਦੇ ਨੇ। ਮੈਂ ਕਦਰ ਕਰਦਾ ਤੇਰੀ ਜਿਵੇਂ ਆਪਣੇ ਘਰ ਦੇ ਜੀਆਂ ਦੀ ਕਰੀ ਦੀ ਹੈ। ਮੇਰੇ ਬਾਰੇ ਕਦੇ ਅਲਾਂਭਾ ਨਹੀਂ ਮਿਲੂਗਾ ਤੈਨੂੰ। ਮੈਂ ਤਾਂ ਬਲਕਿ ਹੈਰਾਨ ਹਾਂ ਤੇਰੀ ਬਹਾਦਰੀ ਤੇ ਕਿ ਤੂੰ ਕੱਲੀ ਜਵਾਨ ਕੁੜੀ ਨੇ ਇੱਕ ਗੈਰ ਮਰਦ ਨੂੰ ਆਪਣੇ ਘਰ ਚ ਰੱਖਿਆ ਹੋਇਆ। ਕੋਈ ਲਾਲਚ ਨਹੀਂ, ਕੋਈ ਲੋੜ ਨਹੀਂ ਤੇ ਕੋਈ ਡਰ ਨਹੀਂ, ਮਰਦਾਂ ਵਰਗੀ ਏ ਤੂੰ। ਸੁਖਪਾਲ ਦੇ ਮੂੰਹੋਂ ਇੰਨੀ ਗੰਭੀਰ ਗੱਲ ਦੀ ਕਿਰਨ ਨੂੰ ਉਮੀਦ ਨਹੀਂ ਸੀ। ਤੇ ਫਿਰ ਜਿਵੇਂ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪਈ। ਸ਼ਾਮ ਨੂੰ ਦੋਵੇਂ ਇਕੱਠੇ ਖਾਣਾ ਬਣਾਉਂਦੇ, ਟੈਲੀਵਿਜ਼ਨ ਦੇਖਦੇ ਤੇ ਗੱਲਾਂ ਮਾਰਦੇ। ਗੱਲਾਂ ਗੱਲਾਂ ਵਿੱਚ ਹੀ ਸੁਖਪਾਲ ਨੇ ਦੱਸ ਦਿੱਤਾ ਕਿ ਉਹਦਾ ਨਾਂ ਪਤਾ ਜਾਲੀ ਹੈ ਤੇ ਉਹ ਏਜੰਟ ਨੂੰ ਪੈਸੇ ਦੇ ਕੇ ਪੂਰੀ ਦੁਨੀਆ ਦੇ ਚੱਕਰ ਲਗਾਉਂਦਾ ਇੰਗਲੈਂਡ ਪੁੱਜਿਆ ਹੈ। ਉਸ ਦੇ ਦੋ ਬੱਚੇ ਤੇ ਪਤਨੀ ਪੰਜਾਬ ਦੇ ਕਿਸੇ ਪਿੰਡ ਵਿੱਚ ਰਹਿੰਦੇ ਹਨ। ਕਿਰਨ ਨੂੰ ਉਸਦੀ ਸੱਚਾਈ ਪਸੰਦ ਆਈ ਤਾਂ ਉਸ ਨੇ ਆਪਣੀ ਕਹਾਣੀ ਸੁਣਾ ਦਿੱਤੀ ਕਿ ਕਿਵੇਂ ਇੰਡੀਆ ਤੋਂ ਆਏ ਮੁੰਡੇ ਨਾਲ ਉਹਦਾ ਵਿਆਹ ਹੋਇਆ ਸੀ ਜੋ ਕਿ ਇੱਕ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ। ਦੋਵੇਂ ਟੁੱਟੇ ਹੋਏ ਸੀ, ਇਸ ਲਈ ਆਪਸ ਵਿੱਚ ਜੁੜਨ ਚ ਦੇਰ ਨਾ ਲੱਗੀ। ਸੁਖਪਾਲ ਦਾ ਨਿੱਘਾ ਸੁਭਾਅ ਬਹੁਤ ਚੰਗਾ ਲੱਗਿਆ ਸੀ ਕਿਰਨ ਨੂੰ। ਕੋਈ ਸ਼ਿਸ਼ੋਰਾਪਣ ਨਹੀਂ ਸੀ ਉਸ ਵਿੱਚ, ਜਿਵੇਂ ਪੂਰਾ ਮਰਦ ਸੀ ਉਹ, ਜਿਸ ਤੇ ਹਰ ਗੱਲ ਲਈ ਯਕੀਨ ਕੀਤਾ ਜਾ ਸਕਦਾ ਸੀ। ਉਹਦੀਆਂ ਗੱਲਾਂ ਸੁਣ ਕੇ ਉਹ ਖੂਬ ਹੱਸਦੀ, ਪੇਂਡੂ ਤੇ ਸਧਾਰਨ ਗੱਲਾਂ। ਇੰਟੈਲੀਜੈਂਟ ਤੇ ਪੜ੍ਹੇ ਲਿਖੇ ਲੋਕਾਂ ਨਾਲ ਦਿਨ ਰਾਤ ਵਾਹ ਪੈਂਦਾ ਸੀ ਕਿਰਨ ਦਾ, ਪਰ ਸਧਾਰਨ ਆਦਮੀ ਨਾਲ ਗੱਲ ਕਰਨ ਦਾ ਇਹ ਮਜ਼ਾ ਹੀ ਹੋਰ ਹੈ। ਇਹ ਉਹਨੂੰ ਸੁਖਪਾਲ ਨੂੰ ਮਿਲਣ ਤੋਂ ਬਾਅਦ ਪਤਾ ਲੱਗਾ। ਉਹ ਵੀ ਹੁਣ ਪਹਿਲਾਂ ਜਿੰਨਾ ਸ਼ਰਮੀਲਾ ਤੇ ਚੁੱਪ ਨਹੀਂ ਰਿਹਾ ਸੀ, ਦੋਵੇਂ ਅਕਸਰ ਇਕੱਠੇ ਬੈਠ ਕੇ ਠਹਾਕੇ ਮਾਰਦੇ। ਮੈਂ ਕਦੀ ਸੋਚਿਆ ਵੀ ਨਹੀਂ ਸੀ ਸੁਖਪਾਲ ਕਿ ਮੈਂ ਤੁਹਾਡੇ ਨਾਲ ਇੰਨੀ ਖੁੱਲ ਜਾਵਾਂਗੀ। ਇੱਕ ਸ਼ਾਮ ਉਹ ਉਹਦੀ ਕਿਸੇ ਗੱਲ ਤੇ ਹੱਸ ਹੱਸ ਕੇ ਦੂਰੀ ਹੋ ਗਈ ਸੀ। ਜਿਹੜੀ ਤੇਵੀ ਇੱਕ ਵਾਰ ਮੈਨੂੰ ਜੱਫੀ ਪਾ ਲਵੇ ਮੁੜ ਕੇ ਕਿਤੇ ਨਹੀਂ ਜਾਂਦੀ, ਚਿੱਚੜੀ ਵਾਂਗੂ ਚਿੰਬੜ ਜਾਂਦੀ ਹੈ। ਸੁਖਪਾਲ ਵੀ ਹੱਸਿਆ। ਚੈਲੰਜ ਹੈ, ਕਿਰਨ ਨੇ ਪੁੱਛਿਆ, ਅਜਮਾ ਕੇ ਦੇਖ ਲੈ। ਸੁਖਪਾਲ ਦੀਆਂ ਨਜ਼ਰਾਂ ਵਿੱਚ ਨੰਗੀ ਖਵਾਇਸ਼ ਨੱਚ ਰਹੀ ਸੀ। ਕਿੰਨੀਆਂ ਕੁ ਅਜਮਾ ਚੁੱਕੀਆਂ ਨੇ, ਕਿਰਨ ਨੇ ਹੌਲੀ ਜਿਹੀ ਪੁੱਛਿਆ। ਵਾਧੂ, ਫਿਰ ਮੈਂ ਨਾਮ ਨਹੀਂ ਲੈਂਦਾ ਹੁੰਦਾ ਤੀਵਿਆਂ ਦੀ, ਰਾਤ ਗਈ ਬਾਤ ਗਈ। ਸੁਖਪਾਲ ਦਿਲ ਫਰੋੜ ਰਿਹਾ ਸੀ ਅੱਜ ਉਸ ਕੋਲ। ਤੇ ਲੇਟੈਸਟ ਕੈਂਡੀਡੇਟ ਕੌਣ ਹੈ? ਉਹ ਹੱਸੀ, ਹੈਗੀ ਆ ਮੇਰੀ ਸੁਪਰਵਾਈਜ਼ਰ ਗੋਰੀ ਮੇਮ, ਤੜਕੇ ਆਜੂ ਕੋ ਗਰੀ ਹਿਲਾਉਂਦੀ, ਵਿੱਚ ਵੱਜਦੀ ਫਿਰੋ। ਪਹਿਲਾਂ ਤਾਂ ਕਈ ਦਿਨ ਰੋਬ ਜਿਹਾ ਪਾਈ ਗਈ ਕਿ ਮਿਸਟਰ ਸਿੰਘ ਤੂੰ ਨੋ ਗੁੱਡ ਹੈ, ਤੈਨੂੰ ਕੰਮ ਨਹੀਂ ਆਉਂਦਾ। ਮੈਂ ਕਿਹਾ ਸਾਲੀਏ ਨੌਕਰੀ ਛੱਡ ਦੂੰ ਪਰ ਤੈਨੂੰ ਸਲੂਟ ਨਹੀਂ ਮਾਰਨਾ। ਜਦੋਂ ਰੋਬ ਨਾਲ ਗੱਲ ਨਾ ਬਣੀ ਤਾਂ ਫਿਰ ਫੱਫੇ ਕੁੱਟਣੀ ਪਿਆਰ ਦੇ ਡਰਾਮੇ ਕਰਨ ਲੱਗ ਪਈ ਕਿ ਤੇਰੇ ਵਰਗਾ ਤਾਂ ਪੂਰੇ ਜ਼ਿਲ੍ਹੇ 'ਚ ਨਹੀਂ ਬੰਦਾ ਹੋਣਾ, ਐਵੇਂ ਨਾਲ ਲੱਗੀ ਜਾਊਗੀ ਵੀ ਮੈਨੂੰ ਜੱਫੀ ਪਾ ਲਵੇ, ਪੱਟ ਦਿਖਾਊਗੀ ਨਿੱਕੀਆਂ ਨਿੱਕੀਆਂ ਘੱਗਰੀਆਂ ਪਾ ਕੇ, ਮੰਮੀ ਭੜਕਾਉਂਦੀ ਫਿਰੂ ਸਾਰਾ ਦਿਨ ਮੇਰੇ ਅੱਗੇ ਪਿੱਛੇ। ਮੈਂ ਕਿਹਾ ਸਾਲੀਏ ਜੇ ਮੰਮੀ ਕੱਢ ਕੇ ਮੇਜ਼ ਤੇ ਵੀ ਰੱਖ ਦੇਵੇਂ ਮੈਂ ਤਾਂ ਵੀ ਤੇਰੇ ਨਾਲ ਨਹੀਂ ਸੌਂਦਾ, ਸੁਖਪਾਲ ਨੇ ਕੋਲ ਪਏ ਮੇਜ਼ ਤੇ ਮੁੱਕੀ ਮਾਰ ਕੇ ਕਿਹਾ। ਕਿਰਨ ਉਹਦੇ ਮੂੰਹ ਵੱਲ ਵੇਖਦੀ ਰਹਿ ਗਈ। ਉਹਨੂੰ ਉਮੀਦ ਨਹੀਂ ਸੀ ਕਿ ਸਮੁੰਦਰ ਵਾਂਗ ਸ਼ਾਂਤ ਸੁਖਪਾਲ ਕਦੇ ਇੰਨੀਆਂ ਨੰਗੀਆਂ ਗੱਲਾਂ ਵੀ ਕਰ ਸਕਦਾ ਹੈ। ਗੋਰੀ ਸੁਪਰਵਾਈਜ਼ਰ ਆਸ਼ਕ ਹੋ ਗਈ। ਸ਼ਕਲ ਦੇਖੀਏ ਕਦੀ ਆਪਣੀ? ਕਿਰਨ ਨੇ ਮਜ਼ਾਕ ਕੀਤਾ। ਇਹੋ ਜਿਹੇ ਕੰਮਾਂ 'ਚ ਸ਼ਕਲ ਕੌਣ ਦੇਖਦਾ ਹੈ, ਨਾਲੇ ਆਪ ਕਿਹੜਾ ਬਾਹਲੀ ਸੋਹਣੀ ਹੈ। ਸਮੋਸੇ ਵਰਗਾ ਮੂੰਹ ਹੈ ਤੇ ਐਡਾ ਚੌੜਾ ਨੱਕ ਹੈ ਬਾਗਲ ਜਿੱਡਾ, ਭਾਵੇਂ ਵਿੱਚੋਂ ਗੱਡਾ ਲਗਾ ਕੇ ਲੈ ਜਾ, ਪਾਥੀ ਜਿੱਡਾ ਜੂੜਾ ਕਰਕੇ ਆਉਂਦੀ ਹੈ, ਬਸ ਰੰਗ ਹੀ ਗੋਰਾ ਹੈ। ਮੈਨੂੰ ਤਾਂ ਉਈ ਨਹੀਂ ਚੰਗੀਆਂ ਲੱਗਦੀਆਂ ਗੋਰੀਆਂ। ਜਿਹੜਾ ਮਜ਼ਾ ਆਪਣੀ ਦੇਸੀ ਤੀਵੀ ਨਾਲ ਆਉਂਦਾ ਗੱਲਬਾਤ ਕਰਕੇ, ਉਹ ਗੋਰੀਆਂ ਕੋਲ ਕਿੱਥੇ? ਸੁਖਪਾਲ ਨੇ ਗੱਲ ਅੱਗੇ ਵਧਾਈ। ਦੇਸੀ ਤੀਵੀਆਂ ਦੇ ਤਾਂ ਫੇਰ ਪਿੱਛੇ ਪਿੱਛੇ ਫਿਰਨਾ ਪੈਂਦਾ ਹੋਣਾ। ਕਿਰਨ ਨੇ ਗੱਲ ਖਤਮ ਕਰਨੀ ਚਾਹੀ। ਬੰਦੇ 'ਚ ਜਾਨ ਹੋਵੇ ਤਾਂ ਤੀਵੀ ਖੁਦ ਉੱਠ ਕੇ ਉਹਦੇ ਕੋਲ ਆਉਂਦੀ ਹੈ, ਪਿੱਛੇ ਪਿੱਛੇ ਫਿਰਨ ਦੀ ਲੋੜ ਨਹੀਂ ਹੁੰਦੀ। ਉਹਨੇ ਅੱਖਾਂ ਚਾਰ ਕੀਤੀਆਂ। ਵੈਰੀ ਗੁੱਡ, ਬਹੁਤ ਅੱਛੀ ਰਿਸਰਚ ਕੀਤੀ ਹੋਈ ਹੈ ਤੁਸੀਂ, ਕਿਰਨ ਨੇ ਉੱਠਦਿਆਂ ਕਿਹਾ। ਸੁਖਪਾਲ ਕੋਲੋਂ ਉੱਠ ਕੇ ਉਹ ਆਪਣੇ ਬੈਡਰੂਮ ਵਿੱਚ ਚਲੀ ਗਈ, ਪਰ ਬਹੁਤ ਦੇਰ ਤੱਕ ਸੌਂ ਨਹੀਂ ਸਕੀ। ਕਿੰਨੀ ਸੱਚੀ ਗੱਲ ਕਹੀ ਸੀ ਸੁਖਪਾਲ ਨੇ ਕਿ ਮਰਦ ਵਿੱਚ ਜਾਨ ਹੋਵੇ ਤਾਂ ਔਰਤ ਖੁਦ ਉਹਦੇ ਵੱਲ ਝੁੱਕ ਜਾਂਦੀ ਹੈ। ਇਹੀ ਤਾਂ ਹੋਇਆ ਸੀ ਉਹਦੇ ਨਾਲ ਜਿਸ ਦਿਨ ਸੁਖਪਾਲ ਉਹਨੂੰ ਪੌੜੀਆਂ 'ਚ ਚੁੱਕ ਕੇ ਲੈ ਕੇ ਗਿਆ ਸੀ। ਉਹਨੂੰ ਉਸਦੀ ਜਾਨ ਦਾ ਅਹਿਸਾਸ ਹੋ ਗਿਆ ਸੀ, ਜਿਵੇਂ ਕਿਸੇ ਲੋਹੇ ਦੇ ਰੋਬਟ ਨੇ ਉਹਨੂੰ ਚੱਕਿਆ ਹੋਵੇ। ਕਿਰਨ ਨੂੰ ਛੋਹ ਕੇ ਜਿਵੇਂ ਸੁਖਪਾਲ ਨੇ ਸੁੱਤੀਆਂ ਸੁਰਾਂ ਜਗਾ ਦਿੱਤੀਆਂ ਸੀ। ਪਹਿਲੀ ਵਾਰ ਉਹਨੂੰ ਆਪਣੇ ਬੇਟੇ ਬਣੀ ਤੋਂ ਬਾਅਦ ਕਿਸੇ ਨਾਲ ਲਗਾਓ ਹੋਣਾ ਸ਼ੁਰੂ ਹੋਇਆ ਸੀ। ਇੱਕ ਵਾਰੀ ਤਾਂ ਦਿਲ ਕੀਤਾ ਕਿ ਉੱਠ ਕੇ ਸੁਖਪਾਲ ਦੇ ਰੂਮ ਦਾ ਡੋਰ ਖੜਕਾਵੇ ਕਿ ਪਤਾ ਨਹੀਂ ਕਿਉਂ ਉਸਨੂੰ ਨੀਂਦ ਨਹੀਂ ਆ ਰਹੀ, ਪਰ ਹਿੰਮਤ ਨਾ ਪਈ। ਦੂਜੇ ਦਿਨ ਛੁੱਟੀ ਸੀ ਤੇ ਸੁਖਪਾਲ ਬਹੁਤ ਦੇਰ ਤੱਕ ਦਰਵਾਜ਼ਾ ਬੰਦ ਕਰੀ ਸੁੱਤਾ ਰਿਹਾ। ਕਿਰਨ ਜੋ ਬਹੁਤ ਦੇਰ ਦੀ ਜਾਗਦੀ ਸੀ ਬੈੱਡ ਟੀ ਪੀਣ ਤੋਂ ਬਾਅਦ ਲੇਟ ਨਾ ਸਕੀ। ਸੁਖਪਾਲ ਦੇ ਰੂਮ ਦੇ ਬਾਹਰ ਖੜ ਕੇ ਆਵਾਜ਼ ਮਾਰੀ ਪਰ ਕੋਈ ਜਵਾਬ ਨਾ ਆਇਆ। ਹੌਲੀ ਜਿਹੀ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ। ਪੂਰੇ ਰੂਮ ਵਿੱਚ ਉਹ ਜਾਣੀ ਪਛਾਣੀ ਦੁਰਗੰਧ ਫੈਲੀ ਹੋਈ ਸੀ। ਕੱਪੜੇ ਤੇ ਬਾਕੀ ਸਮਾਨ ਬੇਤਰਤੀਬ ਇੱਧਰ ਉੱਧਰ ਸੁੱਟਿਆ ਹੋਇਆ ਸੀ। ਸੁਖਪਾਲ ਕੰਧ ਵੱਲ ਮੂੰਹ ਕਰੀ ਨੰਗਾ ਪਿਆ ਸੀ, ਸਿਰਫ ਧੜ ਗਰਮ ਕੰਬਲ ਨਾਲ ਢੱਕਿਆ ਹੋਇਆ ਸੀ ਉਸਦਾ। ਕਿਰਨ ਨੂੰ ਪਸੀਨਾ ਆ ਗਿਆ। ਵਾਪਸ ਮੁੜਨ ਲੱਗੀ ਤੇ ਸੁਖਪਾਲ ਨੇ ਅਚਾਨਕ ਪਾਸਾ ਪਰਤਿਆ ਜਿਵੇਂ ਉਹਦੀ ਚੋੜੀ ਫਰੀ ਗਈ ਹੋਵੇ। ਮੈਂ ਸੋਚਿਆ ਤੁਹਾਨੂੰ ਜਗਾ ਕੇ ਪੁੱਛ ਲਵਾਂ ਕਿ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਤਾਂ ਨਹੀਂ ਪਾਉਣੇ ਕਿਤੇ, ਕਿਰਨ ਨੇ ਘਬਰਾ ਕੇ ਕਿਹਾ। ਸੁਖਪਾਲ ਕੁਝ ਸਮਝਿਆ ਤੇ ਕੁਝ ਨਹੀਂ, ਸਵਾਲੀਆਂ ਨਜ਼ਰਾਂ ਨਾਲ ਕਾਫੀ ਦੇਰ ਉਸ ਵੱਲ ਵੇਖਦਾ ਰਿਹਾ। ਨਹੀਂ, ਕੱਪੜਾ ਤਾਂ ਕੋਈ ਨਹੀਂ ਹੋਣਾ ਧੋਣ ਵਾਲਾ, ਕੰਬਲ ਆਪਣੇ ਧੜ ਦੁਆਲੇ ਲਪੇਟਦਾ ਉਹ ਉੱਠ ਬੈਠਾ। ਕਿਰਨ ਜਲਦੀ ਨਾਲ ਬਾਹਰ ਆ ਗਈ। ਸਫਾਈਆਂ ਕਰਨ ਤੋਂ ਬਾਅਦ ਬਹੁਤ ਦੇਰ ਤੱਕ ਉਹ ਫੋਨ ਤੇ ਬੰਨੀ ਨਾਲ ਗੱਲਾਂ ਕਰਦੀ ਰਹੀ। ਸੁਖਪਾਲ ਬਿਨਾ ਨਹਾਈ ਨਾਈਟ ਸੂਟ ਵਿਚ ਓਹਦੇ ਸਾਹਮਣੇ ਆ ਬੈਠਾ। ਪੌਦੇ ਪਿਆਸੇ ਨੇ, ਪਾਣੀ ਦੇਣ ਵਾਲਾ ਹੈ। ਕਿਰਨ ਨੇ ਕੋਲ ਪਏ ਪੌਦੇ ਦੇ ਪੱਤਿਆਂ ਤੇ ਹੱਥ ਫੇਰਿਆ। ਸਿਰਫ ਪੌਦੇ ਹੀ ਪਿਆਸੇ ਨਹੀਂ, ਸੁਖਪਾਲ ਦੀ ਨਜ਼ਰਾਂ ਵਿਚ ਰਾਤ ਵਾਲੀ ਪਿਆਸ ਫਿਰ ਜਾਗੀ। ਅੱਜ ਮੇਰਾ ਬਰਥਡੇ ਹੈ, ਬਨੀ ਦਾ ਫੋਨ ਸੀ। ਕਿਰਨ ਨੇ ਗੱਲ ਬਦਲੀ। ਅੱਛਾ, ਮੈਨੂੰ ਨਹੀਂ ਦੱਸਿਆ ਤੂੰ। ਸੁਖਪਾਲ ਲਈ ਜਿਵੇਂ ਇਹ ਬਹੁਤ ਵੱਡੀ ਖ਼ਬਰ ਸੀ। ਮੈਂ ਕਦੇ ਮਨਾਇਆ ਹੀ ਨਹੀਂ। ਬਨੀ ਜ਼ਰੂਰ ਕਾਰਡ ਤੇ ਫੋਨ ਰਾਹੀਂ ਪਿਆਰ ਦਿੰਦਾ ਹੈ, ਕਿਰਨ ਨੇ ਉਦਾਸ ਜਿਹੀ ਆਵਾਜ਼ ਵਿਚ ਕਿਹਾ। ਅੱਜ ਮਨਾਵਾਂਗੇ ਆਪਾਂ, ਸੁਖਪਾਲ ਨੇ ਹੱਥ ਮਿਲਾਉਣ ਲਈ ਅੱਗੇ ਵਧਾਇਆ। ਨਹੀਂ, ਆਈ ਡੋਂਟ ਨੀਡ ਇਟ। ਕਿਰਨ ਨੇ ਸੁਖਪਾਲ ਦਾ ਹੱਥ ਫੜਿਆ। ਕਿਉਂ ਨਹੀਂ, ਮੈਂ ਮਨਾਉਣਾ, ਤੂੰ ਬੈਠੀ ਰਹੀ ਚੁੱਪ ਕਰਕੇ। ਸੁਖਪਾਲ ਨੇ ਹੱਥ ਮਰੋੜਿਆ ਉਹਦਾ। ਓਕੇ, ਦੱਸੋ ਕੀ ਖਾਣਾ ਹੈ? ਕਿਰਨ ਨੇ ਹਾਰ ਮੰਨੀ। ਖਾਣਾ ਖੁਣਾ ਨਹੀਂ, ਬਾਹਰ ਚੱਲਾਂਗੇ ਆਪਾਂ ਅੱਜ। ਉਹ ਅਚਾਨਕ ਉੱਠ ਕੇ ਖੜਾ ਹੋ ਗਿਆ। ਸੁਖਪਾਲ ਬਾਹਰ ਚਲਾ ਗਿਆ ਤੇ ਕਿਰਨ ਫਿਰ ਘਰ ਦੇ ਕੰਮਾਂ ਵਿਚ ਬਿਜੀ ਹੋ ਗਈ। 2 ਘੰਟਿਆਂ ਬਾਅਦ ਵਾਪਸ ਆਇਆ ਤਾਂ ਉਸਦੇ ਹੱਥ ਵਿਚ ਵੱਡਾ ਸਾਰਾ ਪੈਕਟ ਸੀ ਤੇ ਇਕ ਮਹਿੰਗਾ ਸੁਨਹਿਰੀ ਕਾਰਡ, ਹੈਪੀ ਬਰਥਡੇ ਟੂ ਯੂ। ਉਹਨੇ ਕਿਚਨ ਚ ਖੜੀ ਕਿਰਨ ਦੀ ਗੱਲ ਚੁੰਮੀ। ਦਿਲ ਭਰ ਆਇਆ ਕਿਰਨ ਦਾ, ਕਿੰਨੇ ਸਾਲਾਂ ਬਾਅਦ ਅੱਜ ਕਿਸੇ ਨੇ ਉਹਦੇ ਜਨਮ ਦਿਨ ਤੇ ਉਹਨੂੰ ਮੁਬਾਰਕਬਾਦ ਦਿੱਤੀ ਸੀ। ਕੁਵਾਰੀ ਸੀ ਤਾਂ ਮੰਮੀ ਡੈਡੀ ਹਰ ਸਾਲ ਉਸਦਾ ਬਰਥਡੇ ਮਨਾਉਂਦੇ ਸੀ। ਡੈਡੀ ਦੀ ਡੈਥ ਤੋਂ ਬਾਅਦ ਮੰਮੀ ਜਿਵੇਂ ਮਾਨਸਿਕ ਤੌਰ ਤੇ ਮਰ ਗਈ ਸੀ ਤੇ ਸਿਰਫ ਉਹਦਾ ਸਰੀਰ ਤੁਰਿਆ ਫਿਰਦਾ ਸੀ। ਰਿਸ਼ਤੇਦਾਰ ਉਹਨਾਂ ਦੇ ਵੈਸੇ ਹੀ ਦੁਸ਼ਮਣ ਬਣੇ ਹੋਏ ਸੀ, ਖਾਸ ਕਰਕੇ ਜਦੋਂ ਦਾ ਕਿਰਨ ਦਾ ਡਾਇਵੋਰਸ ਹੋਇਆ ਸੀ। ਪੂਰੇ ਖਾਨਦਾਨ ਨੇ ਉਸਦਾ ਬਾਈਕਾਟ ਕਰ ਦਿੱਤਾ ਸੀ, ਜਿਵੇਂ ਵਿਆਹ ਦੇ ਟੁੱਟਣ ਨਾਲ ਹੀ ਉਹਦੀ ਮਾਰਕੀਟ ਵੈਲਿਊ ਵੀ ਘਟ ਗਈ ਸੀ। ਕਿਰਨ ਨੂੰ ਸੋਚਾਂ ਚ ਪਈ ਦੇਖ ਕੇ ਸੁਖਪਾਲ ਨੇ ਹੱਥ ਚ ਫੜਿਆ ਫੁੱਲਾਂ ਦਾ ਗੁਲਦਸਤਾ ਉਹਦੀਆਂ ਅੱਖਾਂ ਅੱਗੇ ਲਹਿਰਾਇਆ। ਥੈਂਕ ਯੂ, ਕਿਰਨ ਨੇ ਬੁੱਲਾਂ ਤੇ ਜ਼ਖਮੀ ਮੁਸਕਾਨ ਸੀ। ਅੱਜ ਸਿਰਫ ਥੈਂਕ ਯੂ ਨਾਲ ਕੰਮ ਨਹੀਂ ਚੱਲਣਾ, ਮੂੰਹ ਮਿੱਠਾ ਕਰਵਾਉਣਾ ਪਊਗਾ ਅੱਜ ਤਾਂ। ਸੁਖਪਾਲ ਦੀਆਂ ਅੱਖਾਂ ਵਿਚ ਸ਼ਰਾਰਤ ਸੀ। ਓਕੇ, ਫਰਿੱਜ ਖੋਲੋ, 2 ਰਾਈਸ ਪੁਡਿੰਗ ਬਣਾਈ ਹੈ ਮੈਂ। ਕਿਰਨ ਪਿੱਛੇ ਹਟਦੀ ਬੋਲੀ। ਮੈਨੂੰ ਨੀ ਚੰਗੇ ਲੱਗਦੇ ਗੋਰਿਆਂ ਦੇ ਖਾਣੇ, ਸੁਖਪਾਲ ਨੇ ਸਿਰ ਹਿਲਾਇਆ। ਗੁੜ ਖਾ ਲਓ ਫਿਰ, ਕਿਰਨ ਨੇ ਉਹਨੂੰ ਉਹਦਾ ਪੇਂਡੂਪਣਾ ਯਾਦ ਕਰਾਇਆ। ਗੁੜ ਨਾਲ ਨੀ ਸਰਦਾ ਹੁਣ, ਆਖ ਕੇ ਸੁਖਪਾਲ ਨੇ ਆਪਣੇ ਸੁੱਕੇ ਮੋਟੇ ਬੁੱਲ ਕਿਰਨ ਦੇ ਬਰੀਕ ਬੁੱਲਾਂ ਤੇ ਰੱਖ ਦਿੱਤੇ। ਕਿਰਨ ਨੇ ਕੋਈ ਵਿਰੋਧ ਨਹੀਂ ਕੀਤਾ, ਆਪਣੀਆਂ ਬਾਹਾਂ ਸੁਖਪਾਲ ਦੇ ਗਲ ਵਿਚ ਪਾ ਦਿੱਤੀਆਂ, ਉਸ ਨੂੰ ਜਿਵੇਂ ਵੀਜ਼ਾ ਦੇ ਦਿੱਤਾ ਹੋਵੇ ਉਹਨੂੰ ਆਪਣੀ ਨਿੱਜੀ ਦੁਨੀਆਂ ਵਿਚ ਦਾਖਲ ਹੋਣ ਦਾ। ਤੇ ਦੋਵੇਂ ਬਹੁਤ ਦੇਰ ਤੱਕ ਇੱਕ ਦੂਜੇ ਵਿਚ ਸਮਾਈ ਉੱਥੇ ਹੀ ਖੜੇ ਰਹੇ। ਕਿਰਨ ਨੇ ਬਰਥਡੇ ਕਾਰਡ ਖੋਲਿਆ ਤਾਂ ਉਹ ਵੈਡਿੰਗ ਐਨਿਵਰਸਰੀ ਦਾ ਕਾਰਡ ਨਿਕਲਿਆ। ਇਹ ਤਾਂ ਵਿਆਹ ਦਾ ਕਾਰਡ ਹੈ, ਪੜ੍ਹ ਕੇ ਨਹੀਂ ਲਿਆਂਦਾ? ਉਹ ਹੈਰਾਨ ਹੋ ਕੇ ਬੋਲੀ। ਮੈਂ ਧਿਆਨ ਨਹੀਂ ਦਿੱਤਾ, ਸੁਖਪਾਲ ਨੇ ਨਜ਼ਰਾਂ ਚੁਰਾਈਆਂ। ਕਿਰਨ ਸਮਝ ਗਈ ਕਿ ਸੁਖਪਾਲ ਨੂੰ ਇੰਗਲਿਸ਼ ਨਹੀਂ ਆਉਂਦੀ। 10 ਪਾਉਂਡ ਦਾ ਕਾਰਡ ਹੋਣਾ ਪਰ ਗਲਤ ਮੌਕੇ ਵਾਲਾ ਲੈ ਆਇਆ ਸੀ, ਮੂਰਖਾਨੰਦ। ਕਿਰਨ ਕਈ ਦਿਨਾਂ ਬਾਅਦ ਖਿੜਖਿੜਾ ਕੇ ਹੱਸੀ। ਮੈਨੂੰ ਕੀ ਪਤਾ, ਮੈਂ ਕੋਈ ਪੜ੍ਹਿਆ ਲਿਖਿਆ ਥੋੜ੍ਹੀ ਆ, ਸਿਰਫ ਪੰਜਾਬੀ ਜਾਣਦਾ। ਕੱਚੇ ਹੁੰਦੇ ਸੁਖਪਾਲ ਨੇ ਕਿਰਨ ਨੂੰ ਜੱਫੀ ਪਾਈ। ਪੰਜਾਬੀ ਵੀ ਨਹੀਂ ਆਉਂਦੀ ਤੈਨੂੰ, ਯਾਰੀ ਨੂੰ ਤੂੰ ਜਾਰੀ ਦੱਸਦਾ। ਕਿਰਨ ਪਤਾ ਨਹੀਂ ਕਦੋਂ ਤੁਸੀਂ ਤੋਂ ਤੂੰ ਕਹਿਣ ਲੱਗ ਪਈ ਸੁਖਪਾਲ ਨੂੰ। ਸ਼ਾਇਦ ਜਿਸਮਾਂ ਦੀ ਦੂਰੀ ਘਟਣ ਨਾਲ ਦਿਲਾਂ ਦੀ ਦੂਰੀ ਵੀ ਘਟ ਰਹੀ ਸੀ। ਸ਼ਾਮ ਨੂੰ ਡਿਨਰ ਲੈ ਕੇ ਮੁੜੇ ਤਾਂ ਕਿਰਨ ਤੇ ਸੁਖਪਾਲ ਜਿਵੇਂ ਨਸ਼ੇ ਵਿਚ ਸਨ। ਕੋਈ ਸ਼ਰਾਬ ਨਹੀਂ ਪੀਤੀ ਸੀ ਉਹਨਾਂ ਨੇ, ਪਰ ਦੋਵਾਂ ਨੂੰ ਇੱਕ ਦੂਜੇ ਦਾ ਨਸ਼ਾ ਸੀ। ਕਿਰਨ ਬਾਥਰੂਮ ਵਿੱਚੋਂ ਹੋ ਕੇ ਜਦੋਂ ਆਪਣੇ ਬੈਡਰੂਮ ਵਿੱਚ ਗਈ ਤਾਂ ਉਹ ਮਗਰ ਹੀ ਆ ਗਿਆ। ਤੇਰੇ ਕੋਲ ਬੈਠ ਜਾਵਾਂ ਮੈਂ ਥੋੜੀ ਦੇਰ? ਸੁਖਪਾਲ ਦੀ ਆਵਾਜ਼ ਵਿਚ ਕਾਂਬਾ ਸੀ। ਅੱਗ ਕੋਲ ਬੈਠ ਕੇ ਜਲ ਜਾਵੇਗਾ। ਕਿਰਨ ਦੀ ਆਵਾਜ਼ ਵੀ ਕੰਬੀ। ਮੈਂ ਤਿਆਰ ਹਾਂ, ਸੁਖਪਾਲ ਦੇ ਮੂੰਹ ਤੇ ਦ੍ਰਿੜ ਇਰਾਦਾ ਸੀ ਤੇ ਦੋਵੇਂ ਇਰਾਦੇ ਹਨੇਰੇ ਵਿਚ ਗੁਆਚ ਗਏ। ਸ਼ੁਰੂ ਸ਼ੁਰੂ ਵਿਚ ਏਦਾਂ ਹੀ ਹੋਇਆ। ਸੁਖਪਾਲ ਕਿਰਨ ਨੂੰ ਉਹਦੇ ਰੂਮ ਵਿਚ ਆਉਣ ਲਈ ਪੁੱਛਦਾ, ਜੇ ਉਹਦਾ ਦਿਲ ਕਰਦਾ ਤਾਂ ਹਾਂ ਕਰ ਦਿੰਦੀ, ਨਹੀਂ ਤਾਂ ਬਹਾਨਾ ਬਣਾ ਕੇ ਟਾਲ ਦਿੰਦੀ। ਫਿਰ ਹੌਲੀ ਹੌਲੀ ਉਹ ਆਪਣੀ ਮਰਜ਼ੀ ਵੀ ਕਰਨ ਲੱਗ ਪਿਆ। ਕਈ ਵਾਰ ਬਗੈਰ ਪੁੱਛੇ ਹੀ ਅੰਦਰ ਆ ਜਾਂਦਾ ਤੇ ਉਸਦੇ ਨਾਲ ਲੇਟ ਜਾਂਦਾ। ਬਨੀ ਘਰ ਆਇਆ ਹੁੰਦਾ ਤਾਂ ਵੀ ਉਹ ਕਿਰਨ ਨਾਲ ਸੌਣ ਦੀ ਜਿੱਦ ਕਰਦਾ, ਕਿਰਨ ਲਈ ਮੁਸੀਬਤ ਬਣ ਜਾਂਦੀ ਜਦੋਂ ਉਹਦੇ ਆਫਿਸ ਦੇ ਕੰਮ ਸੁਖਪਾਲ ਦੇ ਕਾਰਨ ਡਿਸਟਰਬ ਹੋਣ ਲੱਗਦੇ। ਕਿਰਨ ਕਈ ਵਾਰ ਉਹਨੂੰ ਆਪਣੀ ਜ਼ਿੰਦਗੀ ਦੀਆਂ ਮਜਬੂਰੀਆਂ ਤੇ ਨੌਕਰੀ ਦੀਆਂ ਜ਼ਿੰਮੇਵਾਰੀਆਂ ਬਾਰੇ ਸਮਝਾ ਚੁੱਕੀ ਸੀ, ਪਰ ਸੁਖਪਾਲ ਜਿਵੇਂ ਹੁਣ ਉਸ ਤੇ ਆਪਣਾ ਕਬਜ਼ਾ ਸਮਝਣ ਲੱਗ ਪਿਆ ਸੀ। ਕੰਮ ਦੇ ਪ੍ਰੈਸ਼ਰ ਤੇ ਇਕੱਲੀ ਮਾਂ ਹੋਣ ਕਾਰਨ ਉਹਦੇ ਲਈ ਵਾਧੂ ਰਿਸ਼ਤਿਆਂ ਦੇ ਦਬਾਅ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ। ਅਕਸਰ ਲੱਗਦਾ ਸੀ ਜਿਵੇਂ ਪਾਣੀ ਸਿਰ ਉੱਪਰ ਦੀ ਹੋ ਕੇ ਲੰਘ ਰਿਹਾ ਹੋਵੇ। ਇਸੇ ਤਰ੍ਹਾਂ ਦੀ ਹੀ ਹਾਲਾਤ ਸੀ ਇੱਕ ਵਾਰ ਜਦੋਂ ਉਹਨੇ ਪੈਰਿਸ ਜਾਣਾ ਸੀ ਤੇ ਰਾਤ ਨੂੰ ਆਪਣੇ ਰੂਮ ਵਿਚ ਕੋਈ ਜ਼ਰੂਰੀ ਪੇਪਰ ਪੜ੍ਹ ਰਹੀ ਸੀ ਕਿ ਸੁਖਪਾਲ ਅਚਾਨਕ ਅੰਦਰ ਆਇਆ। ਆਪਣੇ ਦਫ਼ਤਰ ਦਾ ਕੰਮ ਘਰ ਨਾਲ ਲਿਆਇਆ ਕਰ, ਉਹਨੇ ਕਿਰਨ ਦੇ ਸਾਹਮਣੇ ਪਏ ਪੇਪਰ ਚੱਕੇ। ਇਹ ਜ਼ਰੂਰੀ ਡੀਲ ਹੈ, ਕੱਲ ਨੂੰ ਸਵੇਰੇ 11 ਵਜੇ ਮੇਰੀ ਮੀਟਿੰਗ ਹੈ, ਜਾਣ ਤੋਂ ਪਹਿਲਾਂ ਪੜ੍ਹਨੀ ਜ਼ਰੂਰੀ ਹੈ। ਕਿਰਨ ਖਿੱਚ ਗਈ। ਨਹੀਂ, ਮੇਰੇ ਟਾਈਮ 'ਚ ਤੂੰ ਦਫ਼ਤਰ ਦਾ ਕੰਮ ਨਹੀਂ ਕਰ ਸਕਦੀ, ਉਹਨੇ ਫੈਸਲਾ ਸੁਣਾਇਆ। ਤੇਰਾ ਟਾਈਮ? ਵਾਟ ਆਰ ਯੂ ਟਾਕਿੰਗ? ਕਿਰਨ ਉੱਠ ਕੇ ਖੜੀ ਹੋ ਗਈ। ਤੀਵੀਂ ਘਰ ਆਉਣ ਤੋਂ ਬਾਅਦ ਸਿਰਫ ਆਪਣੇ ਆਦਮੀ ਦੀ ਹੁੰਦੀ ਹੈ। ਔਰਟ, ਉਹ ਰੂਬ ਨਾਲ ਬੋਲਿਆ, ਡੋਂਟ ਟਾਕ ਰਬਿਸ਼ ਐਂਡ ਬਿਹੇਵ ਲਾਈਕ ਅ ਬਲੱਡੀ ਹਸਬੈਂਡ। ਮਾਈ ਟਾਈਮ ਇਜ਼ ਫਾਰ ਮੀ, ਆਈ ਕਾਂਟ ਵੇਸਟ ਇਟ ਟੂ ਪਲੀਜ਼ ਅ ਮੈਨ। ਕਿਰਨ ਦੀ ਆਵਾਜ਼ ਵੀ ਉੱਚੀ ਹੋ ਗਈ। ਤੇ ਜਦੋਂ ਤੇਰਾ ਆਪਣਾ ਦਿਲ ਕਰਦਾ ਹੁੰਦਾ ਸੁਖਪਾਲ ਨੂੰ ਉਮੀਦ ਨਹੀਂ ਸੀ ਕਿ ਕਿਰਨ ਇੱਦਾਂ ਬੋਲੇਗੀ। ਤੇਰੇ ਸਵਾਲ ਵਿੱਚ ਹੀ ਮੇਰਾ ਜਵਾਬ ਛੁਪਿਆ ਹੈ। ਆਈ ਵਿਲ ਕਾਲ ਯੂ ਵੈਨ ਆਈ ਨੀਡ ਯੂ। ਕਿਰਨ ਨੇ ਕਾਗਜ਼ ਉਸਦੇ ਹੱਥ ਚੋਂ ਖੋਹੇ। ਸ਼ਟ ਅਪ ਐਂਡ ਗੈਟ ਆਊਟ, ਹੋ ਜਾ ਇੱਥੋਂ। ਸੁਖਪਾਲ ਨੇ ਕਾਗਜ਼ ਜ਼ੋਰ ਨਾਲ ਖਿੱਚ ਕੇ ਪਾੜ ਦਿੱਤੇ। ਐਨਫ ਇਜ਼ ਐਨਫ, ਗੈਟ ਆਊਟ ਮੈਂ ਨਹੀਂ ਹੁੰਦੀ, ਤੂੰ ਹੋਵੇਗਾ। ਉਹ ਜ਼ਮਾਨੇ ਗਏ ਜਦੋਂ ਤੁਸੀਂ ਸਾਨੂੰ ਗੈਟ ਆਊਟ ਕਰਦੇ ਹੁੰਦੇ ਸੀ, ਹੁਣ ਅਸੀਂ ਵੀ ਗੈਟ ਆਊਟ ਕਰਾਂਗੀਆਂ। ਦਿਸ ਇਜ਼ ਮਾਈ ਹਾਊਸ, ਯੂ ਹੈਵ ਨੋ ਰਾਈਟ ਟੂ ਸਟੇ ਹੇਅਰ ਵਿਦਆਊਟ ਮਾਈ ਪਰਮਿਸ਼ਨ, ਗੈਟ ਆਊਟ। ਕਿਰਨ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ ਗਿਆ। ਪਲੀਜ਼ ਡਾਰਲਿੰਗ, ਸੁਖਪਾਲ ਦੀ ਆਵਾਜ਼ ਢਿੱਲੀ ਹੋਈ। ਗੈਟ ਆਊਟ, ਕਿਰਨ ਦੀ ਤਰਜ ਨਹੀਂ ਬਦਲੀ। ਪਲੀਜ਼, ਸੁਖਪਾਲ ਨੇ ਤਰਲ ਲਿਆ। ਆਈ ਸੇ ਗੈਟ ਆਊਟ ਫਰੋਮ ਹੇਅਰ, ਕਿਰਨ ਪੂਰੇ ਜ਼ੋਰ ਨਾਲ ਚੀਖੀ ਤੇ ਉਹ ਜ਼ੋਰ ਨਾਲ ਡੋਰ ਭਾਂਦਾ ਬਾਹਰ ਚਲਾ ਗਿਆ। ਕਈ ਦਿਨ ਉਹ ਆਪਸ ਵਿੱਚ ਨਹੀਂ ਬੋਲੇ, ਭਾਵੇਂ ਦੂਜੇ ਦਿਨ ਹੀ ਕਿਰਨ ਫਰਾਂਸ ਤੋਂ ਵਾਪਸ ਆ ਗਈ ਸੀ, ਪਰ ਮੁੜ ਕਦੇ ਵੀ ਸ਼ਾਮ ਨੂੰ ਛੇਤੀ ਘਰ ਨਹੀਂ ਮੁੜੀ। ਜੇ ਕਦੇ ਸੁਖਪਾਲ ਨਾਲ ਸਾਹਮਣਾ ਹੋ ਵੀ ਗਿਆ ਤਾਂ ਉਹ ਬੇਰੁਖੀ ਨਾਲ ਹੈਲੋ ਕਰਕੇ ਅੱਗੇ ਲੰਘ ਗਈ। ਜਦੋਂ ਕਿਰਨ ਟਸ ਤੋਂ ਮਸ ਨਾ ਹੋਈ ਤਾਂ ਸੁਖਪਾਲ ਨੇ ਪਹਿਲ ਕੀਤੀ। ਇੱਕ ਰਾਤ ਮੀਟਿੰਗ ਅਟੈਂਡ ਕਰਕੇ 10 ਵਜੇ ਮੁੜੀ ਕਿਰਨ ਦਾ ਰਾਹ ਰੋਕ ਲਿਆ ਉਸਨੇ। ਮੈਂ ਸੌਰੀ ਹਾਂ, ਉਹਦੀਆਂ ਅੱਖਾਂ ਗਿੱਲੀਆਂ ਸਨ। ਸੁੱਤਾ ਨਹੀਂ ਹਾਲੇ ਤੂੰ, ਕਿਰਨ ਨੇ ਘੜੀ ਵੱਲ ਵੇਖਦਿਆਂ ਕਿਹਾ। ਆਸ਼ਕ ਇੱਕੋ ਵਾਰੀ ਸੌਂਦੇ ਆ, ਜਿੱਦਣ ਸੌਂਦੇ ਪੂਰੀ ਦੁਨੀਆਂ ਜਗਾ ਜਾਂਦੇ। ਸੁਖਪਾਲ ਮੁਸਕੁਰਾਇਆ, ਕਿਰਨ ਵੀ ਮੁਸਕੁਰਾਹਟ ਰੋਕ ਨਾ ਸਕੀ। ਬੈਂਸਣਾ ਫਜੂਨ ਲੱਗਿਆ ਉਹਨੂੰ ਤੇ ਓਕੇ ਕਹਿ ਕੇ ਉਸਨੇ ਮੁੜ ਸਮਝੌਤਾ ਕਰ ਲਿਆ। ਪਰ ਇਸ ਘਟਨਾ ਤੋਂ ਬਾਅਦ ਸੁਖਪਾਲ ਦਾ ਰਵੱਈਆ ਬਦਲ ਗਿਆ ਸੀ। ਹੁਣ ਉਹ ਪਹਿਲਾਂ ਵਾਂਗ ਠਹਾਕੇ ਮਾਰਨੇ ਛੱਡ ਗਿਆ ਤੇ ਗੰਭੀਰ ਰਹਿਣ ਲੱਗਾ। ਕਿਰਨ ਨਾਲ ਉਸਦੀ ਸ਼ਾਮ ਵੀ ਛੋਟੀ ਹੋ ਗਈ ਸੀ। ਹੁਣ ਉਹ ਕਿਰਨ ਨਾਲ ਸੰਜੀਦਾ ਗੱਲਾਂ ਕਰਦਾ ਤੇ ਕਿਸੇ ਸਿਆਣੇ ਬਜ਼ੁਰਗ ਵਾਂਗ ਉਹਨੂੰ ਜ਼ਿੰਦਗੀ ਦੇ ਫਾਇਦੇ ਨੁਕਸਾਨ ਸਮਝਾਉਂਦਾ। ਤੈਨੂੰ ਵਿਆਹ ਕਰਵਾ ਕੇ ਸੈੱਟ ਹੋਣ ਜਾਣਾ ਚਾਹੀਦਾ ਹੈ ਕਿਰਨ, ਜਵਾਨੀ ਬਾਹਲੀ ਦੇਰ ਨਹੀਂ ਹੁੰਦੀ, ਬੁਢਾਪੇ ਚ ਬੰਦਾ ਬਹੁਤ ਔਖਾ ਹੁੰਦਾ। ਫਿਰ ਉਹ ਅਕਸਰ ਗੱਲ ਛੇੜਦਾ, ਵਿਆਹ ਤਾਂ ਇੱਕੋ ਹੀ ਬਹੁਤ ਹੈ ਆਦਮੀ ਨੂੰ ਤਬਾਹ ਕਰਨ ਲਈ। ਉਹ ਅੱਗੇ ਜਵਾਬ ਦਿੰਦੀ, ਲੈ ਜੇ ਇੱਕ ਰੇਲ ਗੱਡੀ ਦਾ ਐਕਸੀਡੈਂਟ ਹੋ ਜਾਵੇ ਤਾਂ ਸਾਰੀਆਂ ਗੱਡੀਆਂ ਤਾਂ ਨਹੀਂ ਚੱਲਣੋਂ ਬੰਦ ਕਰ ਦਿੰਦੀਆਂ, ਉਹ ਦਲੀਲ ਦਿੰਦਾ। ਪਰ ਕੀ ਪਤਾ ਲੱਗਦਾ ਹੈ ਅੱਗੇ ਉਹ ਨਵਾਂ ਬੰਦਾ ਕਿਹੋ ਜਿਹਾ ਮਿਲਦਾ ਹੈ। ਉਹ ਹੌਂਕਾ ਭਰਦੀ, ਹੁਣ ਬੰਦਾ ਆਪਣੀ ਗਰੰਟੀ ਦੇ ਸਕਦਾ ਹੈ, ਕਿਸੇ ਦੂਜੇ ਬੰਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ, ਨਾਲੇ ਬੰਦਿਆਂ ਨੂੰ ਤਾਂ ਦਬਕਾ ਮਾਰ ਕੇ ਭਜਾ ਦਿੰਦੀ ਹੈ ਤੂੰ, ਇਹ ਤਾਂ ਮੈਂ ਹੀ ਹਾਂ, ਕੱਟੀ ਜਾਣਾ। ਉਹ ਅੱਖਾਂ ਚ ਭਾਈ ਕਹਿੰਦਾ, ਮੇਰੇ ਨਾਲ ਕੰਮ ਕਰਨ ਵਾਲੇ ਮੁੰਡੇ 40-40 ਹਜ਼ਾਰ ਪਾਉਂਡ ਸਾਲ ਦਾ ਕਮਾ ਰਹੇ ਨੇ, ਜਿਹਦੇ ਤੇ ਵੀ ਉਂਗਲ ਰੱਖ ਦੇਵਾਂ ਉਹ ਮੇਰੇ ਨਾਲ ਵਿਆਹ ਲਈ ਮੰਨ ਜਾਵੇਗਾ, ਪਰ ਮੈਂ ਕਿਸੇ ਪੰਗੇ 'ਚ ਨਹੀਂ ਪੈਣਾ ਚਾਹੁੰਦੀ। ਮੇਰਾ ਬੇਟਾ ਹੀ ਮੇਰੇ ਲਈ ਸਭ ਕੁਝ ਹੈ, ਕੋਈ ਵੀ ਦੂਜਾ ਮਰਦ ਉਸਦਾ ਬਾਪ ਨਹੀਂ ਬਣ ਸਕੇਗਾ। ਕਿੰਨਾ ਸੈਂਸਿਟਿਵ ਹੈ ਬਣੀ, ਜੇ ਕਿਤੇ ਥੋੜੀ ਜਿਹੀ ਵੀ ਗਲਤੀ ਲੱਗ ਗਈ ਤਾਂ ਉਹ ਮੈਥੋਂ ਦੂਰ ਚਲਾ ਜਾਵੇਗਾ। ਮੈਂ ਨਹੀਂ ਚਾਹੁੰਦੀ ਆਪ ਸੈੱਟ ਹੋਣ ਦੀ ਕੋਸ਼ਿਸ਼ ਵਿੱਚ ਮੈਂ ਆਪਣੇ ਬੱਚੇ ਨੂੰ ਅਪਸੈਟ ਕਰਾਂ। ਆਖ ਕੇ ਉਹ ਸਿਰਫ ਗੱਲ ਹੀ ਨਾ ਮੁਕਾਉਂਦੀ, ਸਗੋਂ ਜਿਵੇਂ ਸੁਖਪਾਲ ਨੂੰ ਉਹਦੀ ਹਕੀਕਤ ਵੀ ਯਾਦ ਕਰਵਾ ਦਿੰਦੀ। ਇਹ ਗੱਲ ਮੁੱਕੀ ਹੀ ਸੀ ਕਿ ਸੁਖਪਾਲ ਨੇ ਨਵੀਂ ਜਿੱਦ ਫੜ ਲਈ। ਆਪਣੇ ਪਿਆਰ ਦੀ ਕੋਈ ਨਿਸ਼ਾਨੀ ਹੋਣੀ ਚਾਹੀਦੀ ਹੈ। ਕਿਹੜੀ ਨਿਸ਼ਾਨੀ? ਕਿਰਨ ਨੇ ਪੁੱਛਿਆ। ਆਪਣਾ ਬੱਚਾ ਹੋਣਾ ਚਾਹੀਦਾ ਹੈ, ਉਹ ਸਲਾਹ ਦਿੰਦਾ। ਬੱਚੇ ਤਾਂ ਤੇਰੀ ਵੀ ਨੇ ਤੇ ਮੇਰੇ ਵੀ, ਹੋਰ ਬੱਚਿਆਂ ਦੀ ਕੀ ਲੋੜ ਹੈ? ਕਿਰਨ ਨੇ ਸਵਾਲ ਕੀਤਾ।
ਮੇਰੇ ਬੱਚੇ ਇੰਡੀਆ ਨੇ, ਇੱਥੇ ਕਦੇ ਨਹੀਂ ਆਉਣਗੇ। ਤੇਰਾ ਬੱਚਾ ਇੱਕੋ ਹੀ ਹੈ, ਕੱਲ ਨੂੰ ਚੰਗਾ ਨਿਕਲੇ ਮਾੜਾ ਨਿਕਲੇ ਕੀ ਪਤਾ, ਇੱਕ ਬੱਚਾ ਹੋਰ ਹੋਣਾ ਚਾਹੀਦਾ ਹੈ ਤੇਰੇ ਕੋਲ, ਕੱਲਾ ਨਿਆਣਾ ਵਿਗੜ ਜਾਂਦਾ ਹੁੰਦਾ, ਉਹ ਸਮਝਾਉਂਦਾ। ਜੇ ਦੋ ਵਿਗੜ ਗਏ ਫੇਰ? ਉਹ ਪੁੱਛਦੀ। ਕੋਈ ਨੀ, ਮੈਂ ਜ਼ਿੰਮੇਵਾਰ ਹਾਂ, ਉਹ ਗਰੰਟੀ ਦਿੰਦਾ। ਓਕੇ, ਹੋ ਜਾਵੇ ਦੂਜਾ ਬੱਚਾ, ਮੈਨੂੰ ਕੋਈ ਓਬਜੈਕਸ਼ਨ ਨਹੀਂ ਹੈ। ਉਹ ਖੇੜਾ ਛਡਾਉਂਦੀ, ਉਹ ਕਿਵੇਂ ਹੋਜੂ ਜਦੋਂ ਕੀੜੇ ਮਾਰ ਦਵਾਈ ਪਾਈ ਜਾਂਦੀ ਹੈ ਹਰ ਵਾਰੀ? ਉਹ ਹਲਕੇ ਗੁੱਸੇ ਚ ਬੋਲਿਆ ਤਾਂ ਕਿਰਨ ਦਾ ਹਾਸਾ ਸ਼ਾਇਦ ਗੁਆਂਢੀਆਂ ਨੂੰ ਵੀ ਸੁਣਿਆ ਹੋਣਾ। ਢਿੱਡ ਫੜ ਕੇ ਉਹ ਬਹੁਤ ਦੇਰ ਤੱਕ ਹੱਸਦੀ ਰਹੀ, ਪਰ ਗੱਲ ਹਾਸੇ ਵਿੱਚ ਖਤਮ ਨਹੀਂ ਹੋਣ ਦਿੱਤੀ। ਸੁਖਪਾਲ ਨੇ ਹਫ਼ਤੇ ਕੁ ਬਾਅਦ ਹੀ ਉਹ ਫੇਰ ਕਿਰਨ ਉੱਤੇ ਬੱਚਾ ਬਣਾਉਣ ਲਈ ਪ੍ਰੈਸ਼ਰ ਪਾਉਣ ਲੱਗਾ। ਤੂੰ ਸ਼ਾਇਦ ਕੋਈ ਬਹੁਤ ਵੱਡਾ ਡ੍ਰੀਮ ਦੇਖਣਾ ਸ਼ੁਰੂ ਕਰ ਦਿੱਤਾ ਹੈ, ਕਿਰਨ ਨੇ ਇੱਕ ਦਿਨ ਖਿੱਚ ਕੇ ਕਿਹਾ। ਡ੍ਰੀਮ ਨੀ, ਮੈਨੂੰ ਡਰ ਲੱਗਦਾ, ਪਤਾ ਨੀ ਤੂੰ ਕਦੋਂ ਧੱਕੇ ਮਾਰ ਕੇ ਘਰੋਂ ਕੱਢ ਦੇਵੇਂ। ਘੱਟੋ ਘੱਟ ਮੇਰਾ ਬੱਚਾ ਨਿਸ਼ਾਨੀ ਦੇ ਤੌਰ ਤੇ ਤੇਰੇ ਕੋਲ ਤਾਂ ਰਹੇਗਾ, ਉਹਨੇ ਆਪਣਾ ਡਰ ਦੱਸਿਆ। ਮੈਂ ਤਾਂ ਬਸ ਨਿਸ਼ਾਨੀਆਂ ਇਕੱਠੀਆਂ ਕਰਨ ਤੇ ਹੀ ਰਹਿ ਗਈ। ਫਿਰ ਉਹ ਬੈਂਕ ਚ ਹੱਸੀ, ਇੰਨੀ ਜ਼ਹਿਰੀਲੀ ਕਿਉਂ ਹੈ ਤੂੰ? ਕੋਈ ਪਿਆਰ ਮੁਹੱਬਤ ਤੇਰੇ ਤੇ ਅਸਰ ਕਿਉਂ ਨਹੀਂ ਕਰਦਾ? ਸੁਖਪਾਲ ਨੇ ਦੁਖੀ ਆਵਾਜ਼ ਵਿੱਚ ਪੁੱਛਿਆ। ਮੇਰੇ ਜਿੰਨੀਆਂ ਤਕਲੀਫਾਂ ਕੱਟੀਆਂ ਹੋਣ ਤੂੰ ਤਾਂ ਤੈਨੂੰ ਪਤਾ ਲੱਗੇ ਕਿ ਮੈਂ ਜ਼ਹਿਰੀਲੀ ਕਿਉਂ ਹਾਂ। ਤੇਰੇ ਕਹਿਣ ਨਾਲ ਕਿ ਤੂੰ ਮੈਨੂੰ ਪਿਆਰ ਕਰਦਾ ਹੈ ਮੈਂ ਯਕੀਨ ਨਹੀਂ ਕਰ ਲਵਾਂਗੀ, ਇੰਨੀ ਬੇਵਕੂਫ ਨਹੀਂ ਹਾਂ ਮੈਂ। ਕਿਰਨ ਦੀ ਆਵਾਜ਼ 'ਚ ਸੱਚਮੁੱਚ ਜ਼ਹਿਰ ਭਰ ਗਿਆ ਸੀ। ਕੀ ਤਕਲੀਫਾਂ ਨੇ ਤੈਨੂੰ? ਚੰਗਾ ਖਾਨੀ ਹੈ, ਮਾੜਾ ਬੋਲਦੀ ਹੈ, ਵਧੀਆ ਨੌਕਰੀ ਹੈ, ਐਸ਼ ਕਰਦੀ ਹੈ, ਪੂਰੀ ਚੜ੍ਹਾਈ ਤੇ ਹੈ। ਸੁਖਪਾਲ ਵੀ ਸ਼ਾਇਦ ਲੜਨ ਦੇ ਮੂਡ ਵਿੱਚ ਸੀ ਜਾਂ ਉਹ ਉਹਨੂੰ ਸਮਝਾ ਸਮਝਾ ਕੇ ਥੱਕ ਗਿਆ ਸੀ। ਇੱਥੋਂ ਤੱਕ ਪਹੁੰਚਣ ਨੂੰ ਮੈਨੂੰ ਕੀ ਕੀ ਕਰਨਾ ਪਿਆ ਤੇ ਕਿਹੜੇ ਕਿਹੜੇ ਰਾਹਾਂ ਚੋਂ ਲੰਘ ਕੇ ਆਈ ਹੈ ਇਹ ਸਿਰਫ ਮੈਨੂੰ ਹੀ ਪਤਾ ਜਾਂ ਮੇਰੇ ਰੱਬ ਨੂੰ। 2 ਮਹੀਨਿਆਂ ਦਾ ਸੀ ਬਣੀ ਜਦੋਂ ਉਹਨੇ ਬੇਬੀ ਸਿਟਰ ਕੋਲ ਛੱਡ ਕੇ ਕੰਮ ਤੇ ਜਾਣ ਲੱਗ ਪਈ ਸੀ। ਇਹਦਾ ਪਿਓ ਮੇਰੇ ਨਾਲ ਤਲਾਕ ਹੋਣ ਤੋਂ ਪਹਿਲਾਂ ਹੀ ਇੰਡੀਆ ਜਾ ਕੇ ਹੋਰ ਵਿਆਹ ਕਰਵਾ ਕੇ ਆਇਆ ਸੀ ਕਿ ਇੰਗਲੈਂਡ ਦੀਆਂ ਕੁੜੀਆਂ ਤਾਂ ਖਰਾਬ ਹੁੰਦੀਆਂ ਨੇ, ਇਸ ਲਈ ਇੰਡੀਆ ਤੋਂ ਵਧੀਆ ਕੁੜੀ ਲਿਆਓ। ਮੈਂ ਹੈਰਾਨ ਹਾਂ ਇੰਡੀਆ ਵਾਲਿਆਂ ਤੇ ਵੀ, ਥੋੜੀ ਜਿਹੀ ਫੋਰਨ ਕੰਟਰੀ ਦੀ ਪੂੰਛ ਲੱਗੀ ਹੋਵੇ ਤਾਂ ਫੇਰ ਭਾਵੇਂ ਇੰਗਲੈਂਡ ਦੇ ਬਾਂਦਰ ਨੂੰ ਵਿਆਹ ਲਿਆਓ। ਕੁਝ ਨਹੀਂ ਦੇਖਦੇ ਕਿ ਮੁੰਡੇ ਦੀ ਰਿਐਲਿਟੀ ਕੀ ਹੈ। ਸਮਾਜ ਵੀ ਹਮੇਸ਼ਾ ਔਰਤ ਨੂੰ ਹੀ ਕਸੂਰਵਾਰ ਦੱਸਦਾ ਹੈ। ਵਿਆਹ ਟੁੱਟ ਗਿਆ ਤਾਂ ਅਸੀਂ ਜ਼ਿੰਮੇਵਾਰ, ਬੱਚਾ ਲਾਇਕ ਤਾਂ ਮਾਂ ਜ਼ਿੰਮੇਵਾਰ। ਜੇ ਆਦਮੀ ਬਾਹਰ ਧੱਕੇ ਖਾਣ ਲੱਗ ਜਾਵੇ ਤਾਂ ਪਤਨੀ ਦਾ ਕਸੂਰ ਹੈ ਕਿ ਉਹ ਬੇਵਕੂਫ ਹੈ। ਜੇ ਤੁਹਾਨੂੰ ਸਾਰਿਆਂ ਨੂੰ ਅਸੀਂ ਸਿਰਫ ਸੋਨੇ ਦੀਆਂ ਚਿੜੀਆਂ ਲੱਗਦੀਆਂ ਹਾਂ, ਪਾਸਪੋਰਟ ਤੇ ਸਟੈਂਪ ਲਗਵਾ ਕੇ ਦੇਣ ਵਾਲੀਆਂ, ਉਹ ਗਲਤੀ ਮੈਂ ਇੱਕ ਵਾਰ ਕਰ ਚੁੱਕੀ ਹਾਂ, ਹੁਣ ਰਿਪੀਟ ਨਹੀਂ ਹੋਵੇਗੀ। ਕਿਰਨ ਦਾ ਮੂੰਹ ਗੁੱਸੇ ਚ ਲਾਲ ਹੋ ਗਿਆ। ਪਰ ਮੈਂ ਤਾਂ ਵਿਆਹ ਦੀ ਗੱਲ ਹੀ ਨਹੀਂ ਕੀਤੀ, ਸੁਖਪਾਲ ਨੇ ਸਫਾਈ ਦਿੱਤੀ। ਵਿਆਹ ਦੀ ਗੱਲ ਕਰ ਕਰਕੇ ਥੱਕ ਗਿਆ ਹੈ ਤੂੰ, ਪਤਾ ਲੱਗ ਗਿਆ ਤੈਨੂੰ ਕਿ ਇਹ ਚਿੜੀ ਪਿੰਜਰੇ ਚ ਪੈਣ ਵਾਲੀ ਨਹੀਂ, ਇਸ ਲਈ ਹੁਣ ਤੂੰ ਬੱਚੇ ਦਾ ਸ਼ੋਸ਼ਾ ਛੱਡਿਆ ਹੈ ਮੈਨੂੰ ਇਮੋਸ਼ਨਲੀ ਬਲੈਕਮੇਲ ਕਰਨ ਲਈ, ਉਹ ਨਫ਼ਰਤ ਨਾਲ ਬੋਲੀ। ਬਲੈਕਮੇਲ ਤਾਂ ਤੂੰ ਕਰਦੀ ਹੈ, ਪਹਿਲਾਂ ਦਿਲ ਲੈ ਲਿਆ, ਹੁਣ ਤੋੜਨ ਦੀਆਂ ਧਮਕੀਆਂ ਦਿੰਦੀ ਹੈ। ਸੁਖਪਾਲ ਦੀ ਆਵਾਜ਼ ਵਿਚ ਵੀ ਨਫ਼ਰਤ ਭਰ ਗਈ ਸੀ। ਮੈਂ ਕੋਈ ਧਮਕੀ ਨਹੀਂ ਦਿੱਤੀ ਤੈਨੂੰ, ਨਾ ਮੈਂ ਖੁਦ ਧਮਕੀਆਂ ਤੋਂ ਡਰਦੀ ਹਾਂ। ਜੇ ਡਰਦੀ ਹੁੰਦੀ ਤਾਂ ਅੱਜ ਇੱਥੋਂ ਤੱਕ ਨਾ ਪਹੁੰਚਦੀ, ਕਿਸੇ ਲਾਲੇ ਦੇ ਬੱਚੇ ਪਾਲਦੀ ਹੁੰਦੀ। ਮੇਰੀ ਨਰਮਾਈ ਤੇ ਮੇਰੇ ਪਿਆਰ ਨੂੰ ਮੇਰੀ ਕਮਜ਼ੋਰੀ ਨਾ ਸਮਝ। ਵੀ ਆਰ ਗੁੱਡ ਫਰੈਂਡਸ, ਕਿਰਨ ਦੀ ਆਵਾਜ਼ ਨੀਵੀਂ ਹੋਈ। ਕੋਈ ਪਿਆਰ ਨਹੀਂ ਕਰਦੀ ਤੂੰ ਕਿਸੇ ਨੂੰ, ਇਹੀ ਤੁਹਾਡਾ ਬਲੈਤਨਾ ਦਾ ਦਸਤੂਰ ਹੈ ਵੀ ਬੰਦੇ ਨੂੰ ਵਰਤੋ ਤੇ ਬਾਅਦ ਵਿਚ ਮੱਖਣ ਚੋਂ ਬਾਲ ਵਾਂਗੂ ਬਾਹਰ ਕੱਢ ਕੇ ਸੁੱਟ ਦਿਓ। ਸੁਖਪਾਲ ਨੇ ਸਿੱਧਾ ਹਮਲਾ ਕੀਤਾ। ਇਹਦੇ ਚ ਬੁਰਾਈ ਵੀ ਕੀ ਹੈ? ਜੋ ਤੁਸੀਂ ਸਾਨੂੰ ਸਦੀਆਂ ਤੋਂ ਦੇ ਰਹੇ ਹੋ ਉਹ ਹੁਣ ਅਸੀਂ ਤੁਹਾਨੂੰ ਵਿਆਹ ਸਮੇਤ ਮੋੜ ਰਹੀਆਂ ਹਾਂ। ਕਿਹੜੇ ਪਿਆਰ ਦੀ ਗੱਲ ਕਰਦਾ ਹੈ ਤੂੰ? ਕਿਤਾਬਾਂ ਤੇ ਫਿਲਮਾਂ ਵਾਲੇ ਪਿਆਰ ਦੀ, ਜਿਸ ਵਿਚ ਲਵਰਸ ਇੱਕ ਦੂਜੇ ਲਈ ਜਾਨ ਦੇ ਦਿੰਦੇ ਨੇ? ਡੋਂਟ ਟੈਲ ਲਾਈ, ਉਹ ਤਿਲ ਮਿਲਾ ਉੱਠੀ। ਹਾਂ, ਮੇਰਾ ਪਿਆਰ ਉਹੀ ਹੈ ਤੇਰੇ ਨਾਲ, ਸੁਖਪਾਲ ਨੇ ਨਰਮ ਆਵਾਜ਼ ਵਿਚ ਕਿਹਾ। ਕੀ ਪ੍ਰੂਫ ਹੈ? ਕਿਰਨ ਨੇ ਪੁੱਛਿਆ। ਕੀ ਪ੍ਰੂਫ ਚਾਹੀਦਾ ਹੈ ਤੈਨੂੰ? ਸੁਖਪਾਲ ਬੋਲਿਆ। ਕੋਈ ਵੀ ਪ੍ਰੂਫ ਜਿਸ ਤੋਂ ਤੂੰ ਪ੍ਰੂਵ ਕਰ ਸਕੇ ਕਿ ਤੂੰ ਮੈਨੂੰ ਪਿਆਰ ਕਰਦਾ ਹੈ। ਕਿਰਨ ਫਿਰ ਖਿੱਚ ਗਈ। ਜੋ ਅਸੀਂ ਹੁਣ ਤੱਕ ਕਰਦੇ ਰਹੇ ਹਾਂ, ਉਹਨੇ ਪੁੱਛਿਆ। ਇਟਸ ਜਸਟ ਅ ਫਿਜ਼ੀਕਲ ਨੀਡ, ਰੋਟੀ ਪਾਣੀ ਖਾਣ ਪੀਣ ਵਾਂਗੂ, ਇਹ ਇੱਕ ਸਿਰਫ ਜਿਸਮਾਨੀ ਲੋੜ ਹੈ। ਮੇਰੇ ਤੋਂ ਪਹਿਲਾਂ ਪਤਾ ਨਹੀਂ ਤੂੰ ਕਿੰਨੀਆਂ ਔਰਤਾਂ ਨਾਲ ਸੁੱਤਾ ਹੋਵੇਗਾ, ਤੇ ਮੈਂ ਵੀ ਵਰਜਨ ਨਹੀਂ ਹਾਂ। ਕੀ ਕਿਸੇ ਨਾਲ ਸੌਣ ਕਰਕੇ ਹੀ ਪਿਆਰ ਹੋ ਜਾਂਦਾ ਹੈ? ਕਈ ਵਾਰ ਤਾਂ ਆਦਮੀ ਜਿਸ ਨਾਲ ਸੌਂਦਾ ਹੈ ਉਹਨੂੰ ਦਿਲੋਂ ਨਫ਼ਰਤ ਕਰਦਾ ਹੁੰਦਾ ਹੈ, ਪਰ ਸਰਕਮਸਟਾਂਸਿਸ ਅਜਿਹੇ ਹੁੰਦੇ ਨੇ ਕਿ ਉਹਨੂੰ ਬਿਜ਼ਨਸ ਕੰਟਰੈਕਟ ਵਾਂਗ ਇਹ ਡੀਲ ਪੂਰੀ ਕਰਨੀ ਪੈਂਦੀ ਹੈ। ਪਰ ਆਪਣਾ ਪਿਆਰ ਬਿਜ਼ਨਸ ਨਹੀਂ ਹੈ, ਸੁਖਪਾਲ ਨੇ ਯਕੀਨ ਦਿਵਾਉਣਾ ਚਾਹਿਆ। ਬਿਜ਼ਨਸ ਹੈ ਪੱਕਾ, ਤੂੰ ਅਲਰਟ ਹੈ ਹਰ ਵੇਲੇ ਕਿ ਇਸ ਡੀਲ ਚੋਂ ਤੈਨੂੰ ਕੀ ਮਿਲਣਾ ਹੈ। ਹਰ ਹਫ਼ਤੇ ਤੂੰ ਆਪਣੇ ਘਰ ਪੈਸੇ ਭੇਜਦਾ ਹੈ, ਕੀ ਕਦੇ ਤੂੰ ਮੈਨੂੰ ਪੁੱਛਿਆ ਕਿ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ? ਹਾਲਾਂਕਿ ਆਪਣੀ ਔਰਤ ਵਾਂਗ ਤੂੰ ਮੈਨੂੰ, ਕੀ ਮੇਰੇ ਬੱਚੇ ਨੂੰ ਤੂੰ ਉਹਦੇ ਜਨਮ ਦਿਨ ਤੇ ਵੀ 10 ਪਾਉਂਡ ਦਿੱਤੇ, ਜਦਕਿ ਆਪਣੇ ਬੱਚਿਆਂ ਨੂੰ ਬਾਏ ਪੋਸਟ ਪਾਰਸਲ ਭੇਜੇ ਜਾਂਦੇ ਨੇ? ਕਦੇ ਟਾਈਮ ਦਿੱਤਾ ਹੈ ਮੇਰੇ ਬੱਚੇ ਨੂੰ ਤੂੰ? ਸਗੋਂ ਮੈਂ ਨੋਟ ਕਰਦੀ ਹਾਂ ਕਿ ਤੂੰ ਉਹਦੇ ਨਾਲ ਜੈਲਸੀ ਕਰਦਾ ਹੈ। ਨਾ ਤੂੰ ਕਦੇ ਮੇਰਾ ਬਣਿਆ ਤੇ ਨਾ ਮੇਰੇ ਬੱਚੇ ਦਾ, ਇਸੇ ਲਈ ਮੈਂ ਕੋਈ ਸੀਰੀਅਸ ਕਮਿਟਮੈਂਟ ਨਹੀਂ ਕਰਨਾ ਚਾਹੁੰਦੀ। ਮੇਰੇ ਵਰਗੀਆਂ ਔਰਤਾਂ ਨੂੰ ਤਾਂ ਖਸਮ ਮਿਲ ਜਾਂਦੇ ਨੇ, ਪਰ ਸਾਡੇ ਬੱਚਿਆਂ ਨੂੰ ਬਾਪ ਨਹੀਂ ਮਿਲਦੇ ਕਦੀ ਵੀ, ਸਗੋਂ ਕਈ ਵਾਰ ਇਸ ਕੋਸ਼ਿਸ਼ ਵਿਚ ਉਹ ਆਪਣੀਆਂ ਮਾਵਾਂ ਵੀ ਗਵਾ ਬੈਠਦੇ ਨੇ। ਬੱਚੇ ਵਾਲੀ ਔਰਤ ਲਈ ਬੜੀ ਮੁਸ਼ਕਿਲ ਹੈ ਸਹੀ ਆਦਮੀ ਮਿਲਣਾ। ਸਾਡੇ ਸਿਰ ਤੇ ਜਿਹੜੀਆਂ ਇਹ ਭਾਰੀ ਗੱਠੜੀਆਂ ਚੁੱਕੀਆਂ ਹੁੰਦੀਆਂ ਨੇ ਉਹਨਾਂ ਨੂੰ ਕੋਈ ਮੋਢਾ ਦੇਣ ਲਈ ਤਿਆਰ ਨਹੀਂ ਹੁੰਦਾ। ਕਿਰਨ ਦਾ ਗਲਾ ਭਰ ਆਇਆ। ਪਰ ਤੇਰੀ ਤਾਂ ਆਪਣੀ ਤਨਖਾਹ ਬਥੇਰੀ ਹੈ ਸੁੱਖ ਨਾਲ, ਸੁਖਪਾਲ ਨੇ ਗੱਲ ਬਦਲਣੀ ਚਾਹੀ। ਡਸਨਟ ਮੈਟਰ, ਅਮੀਰ ਤੋਂ ਅਮੀਰ ਔਰਤ ਵੀ ਚਾਹੁੰਦੀ ਹੈ ਕਿ ਉਹਦਾ ਪ੍ਰੇਮੀ ਉਹਨੂੰ ਕੁਝ ਦੇਵੇ, ਭਾਵੇਂ ਇੱਕ ਫੁੱਲ ਹੀ ਸਹੀ। ਤੇ ਜਿਹੜੀ ਰਿਲੇਸ਼ਨਸ਼ਿਪ ਵਿਚ ਮਰਦ ਔਰਤ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਉੱਥੇ ਉਹ ਆਟੋਮੈਟਿਕਲੀ ਔਰਤ ਦੀਆਂ ਨਜ਼ਰਾਂ ਵਿਚੋਂ ਜ਼ੀਰੋ ਹੋ ਜਾਂਦਾ ਹੈ, ਭਾਵੇਂ ਕਿੱਡਾ ਵੀ ਹੀਰੋ ਕਿਉਂ ਨਾ ਹੋਵੇ। ਕਿਰਨ ਨੇ ਜਿਵੇਂ ਪੱਥਰਾਂ ਦੀ ਮੁੱਠੀ ਭਰ ਕੇ ਉਹਦੇ ਮੂੰਹ ਤੇ ਮਾਰੀ। ਜੇ ਇੰਨੀ ਹੀ ਗੱਲ ਸੀ ਤਾਂ ਤੂੰ ਪਿੱਛੇ ਹਟ ਜਾਂਦੀ? ਸੁਖਪਾਲ ਨੇ ਮੋਢੇ ਉਚਕਾਏ। ਪਿੱਛੇ ਤਾਂ ਮੈਂ ਤਾਂ ਹਟਦੀ ਜੇ ਅੱਗੇ ਵਧੀ ਹੁੰਦੀ। ਕਿਰਨ ਫੋਕੀ ਹਾਸੀ ਹੱਸੀ। ਨਾਲੇ ਹੁਣੇ ਕਹਿੰਦੀ ਸੀ ਕਿ ਤੂੰ ਮੈਨੂੰ ਮੁਫ਼ਤ ਚ ਭੋਗ ਰਿਹਾ, ਮੈਂ ਤੈਨੂੰ ਗੁਮਰਾਹ ਕੀਤਾ। ਉਹ ਵੀ ਫੋਕਾ ਜਿਹਾ ਹੱਸਿਆ। ਨਹੀਂ, ਤੂੰ ਮੈਨੂੰ ਗੁਮਰਾਹ ਨਹੀਂ ਕੀਤਾ, ਦੁੱਧ ਪੀਂਦੀ ਬੱਚੀ ਨਹੀਂ ਹਾਂ ਮੈਂ। ਜੇ ਤੂੰ ਮੈਨੂੰ ਭੋਗ ਰਿਹਾ ਹੈ ਤਾਂ ਮੈਂ ਵੀ ਤੈਨੂੰ ਭੋਗ ਰਹੀ ਹਾਂ। ਕੋਈ ਮੇਰੇ ਨਾਲ ਜ਼ਬਰਦਸਤੀ ਨਹੀਂ ਕੀਤੀ ਤੂੰ, ਜੋ ਵੀ ਹੋਇਆ ਮੇਰੀ ਕੰਸੈਂਟ ਨਾਲ ਹੋਇਆ। ਅਡਲਟ ਹਾਂ ਮੈਂ, ਆਪਣੇ ਕੰਮਾਂ ਲਈ ਖੁਦ ਰਿਸਪੋਂਸੀਬਲ ਹਾਂ। ਮੈਂ ਤੈਨੂੰ ਕੋਈ ਬਲੇਮ ਨਹੀਂ ਦੇ ਰਹੀ। ਦੋ ਜਵਾਨ ਜਿਸਮ ਨੇੜੇ ਹੋਣਗੇ ਤਾਂ ਇਹੀ ਕੁਝ ਹੋਵੇਗਾ। ਇਟਸ ਨੈਚੁਰਲ, ਆਈ ਡੋਂਟ ਰਿਗਰੈਟ, ਆਈ ਲਾਈਕ ਯੂਰ ਬੋਡੀ ਐਂਡ ਇੰਜੋਏ ਸੈਕਸ ਵਿਦ ਯੂ, ਦੈਟਸ ਇਟ। ਕਿਰਨ ਨੇ ਗੱਲ ਮੁਕਾਈ। ਫਿਰ ਰੌਲਾ ਕਾਹਦਾ ਹੈ? ਉਹ ਹਾਰੀ ਹੋਈ ਆਵਾਜ਼ ਚ ਬੋਲਿਆ। ਰੌਲਾ ਹੈ ਵਿਆਹ ਦਾ ਤੇ ਰੌਲਾ ਹੈ ਬੱਚੇ ਦਾ, ਮੈਂ ਇਹ ਦੋਵੇਂ ਕੰਮ ਨਹੀਂ ਕਰਨੇ। ਡੋਂਟ ਵੇਸਟ ਯੂਰ ਟਾਈਮ ਔਨ ਮੀ, ਯੂ ਆਰ ਵੈਲਕਮ ਟੂ ਸਟੇ ਹੇਅਰ ਇਫ ਯੂ ਲਾਈਕ, ਔਰ ਯੂ ਕੈਨ ਮੂਵ ਟੂਮਾਰੋ। ਉਹਨੇ ਜਿਵੇਂ ਵਾਰਨਿੰਗ ਦਿੱਤੀ ਹੋਵੇ। ਅੰਗਰੇਜ਼ੀ ਬੋਲ ਕੇ ਰੋਹਬ ਨਾ ਪਾ ਮੇਰੇ ਤੇ, ਐਨੀ ਸਿਆਣੀ ਹੈ ਤੂੰ, ਪੜ੍ਹੀ ਲਿਖੀ ਹੈ, ਫਿਰ ਮੈਨੂੰ ਕਿਉਂ ਨਹੀਂ ਸਮਝਦੀ? ਤੈਨੂੰ ਮੈਂ ਧੋਖੇਬਾਜ਼ ਲੱਗਦਾ? ਸੁਖਪਾਲ ਨੇ ਪਿਆਰ ਨਾਲ ਉਹਦਾ ਹੱਥ ਫੜਿਆ। ਮੈਨੂੰ ਕੀ ਪਤਾ ਤੂੰ ਕੌਣ ਹੈ? ਕਿਰਨ ਨੇ ਆਪਣਾ ਹੱਥ ਪਿੱਛੇ ਖਿੱਚਿਆ। ਮੈਂ ਕੌਣ ਹਾਂ? ਹਾਲੇ ਤੈਨੂੰ ਇੰਨਾ ਵੀ ਨਹੀਂ ਪਤਾ? 2 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ, ਇਕੱਠੇ ਖਾਂਦੇ ਪੀਂਦੇ ਤੇ ਇਕੱਠੇ ਸੌਂਦੇ ਰਹੇ ਹਾਂ। ਕੋਈ ਉਰਲਾ ਬਾਕੀ ਹੈ? ਸੁਖਪਾਲ ਦੀ ਆਵਾਜ਼ ਡੁੱਬ ਗਈ। ਇੱਥੇ ਸਾਰੀ ਉਮਰ ਇਕੱਠੇ ਰਹਿ ਕੇ ਲੋਕ ਇੱਕ ਦੂਜੇ ਨੂੰ ਪਛਾਣ ਨਹੀਂ ਸਕਦੇ। 2 ਸਾਲ ਤਾਂ ਟ੍ਰਾਇਲ ਪੀਰੀਅਡ ਵੀ ਨਹੀਂ ਬਣਦਾ। ਨਾਮ ਪਤਾ ਚਾਲੀ ਹੈ ਤੇਰਾ, ਪਤਾ ਨਹੀਂ ਕਿੱਥੋਂ ਆਇਆ ਹੈ ਤੇ ਕਿੱਥੇ ਜਾਣਾ ਹੈ, ਇੱਕ ਮੁਸਾਫਿਰ ਵਾਂਗ। ਮੇਰੇ ਲਈ ਤਾਂ ਇਹ ਸਭ ਇੱਕ ਮਿਸਟਰੀ ਹੈ। ਕਿਰਨ ਤੇ ਉਹਦੀ ਉਦਾਸੀ ਦਾ ਕੋਈ ਅਸਰ ਨਹੀਂ ਸੀ। ਮੈਂ ਚਲਾ ਹੀ ਜਾਵਾਂ ਫਿਰ ਇੱਥੋਂ, ਸੁਖਪਾਲ ਨੇ ਜਿਵੇਂ ਖੁਦ ਨੂੰ ਕਿਹਾ। ਅਪ ਟੂ ਯੂ, ਤੂੰ ਚਲਾ ਜਾਵੇਗਾ ਤਾਂ ਕੋਈ ਹੋਰ ਆ ਜਾਵੇਗਾ, ਜੱਗੇ ਜੰਮਦੇ ਰਹਿਣਗੇ। ਕਿਰਨ ਨੇ ਉਹਦੇ ਹੀ ਅੰਦਾਜ਼ ਵਿੱਚ ਜਵਾਬ ਦਿੱਤਾ ਤੇ ਉਸ ਨੂੰ ਉੱਥੇ ਬੈਠੇ ਨੂੰ ਛੱਡ ਕੇ ਤੇਜ਼ ਕਦਮ ਭਰਦੀ ਆਪਣੇ ਰੂਮ ਵਿੱਚ ਚਲੀ ਗਈ। ਧੰਨਵਾਦ।